24 सितंबर 1970 ਨੂੰ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਆਪਣੇ ਜੀਵਨ ਸੰਬੰਧੀ ਆਪਣੇ ਮੁਖਾਰ ਬਿੰਦ ਤੋਂ ਕੁਝ ਰੋਸ਼ਨੀ ਪਾਵੋ। ਉਹਨਾਂ ਨੇ ਬੇਨਤੀ ਮੰਨ ਕੇ ਆਪਣੇ ਜੀਵਨ ਦੇ ਕੁਝ ਇੱਕ ਵਾਕਿਆ ਜੋ ਉਹਨਾਂ ਨੂੰ 75 ਸਾਲ ਦੀ ਲੰਬੇਰੀ ਉਮਰ ਪਿੱਛੋਂ ਯਾਦ ਆਏ ਰਿਕਾਰਡ ਕਰਾਉਣ ਦੀ ਕਿਰਪਾ ਕੀਤੀ। ਸੰਤ ਮਹਾਰਾਜ ਜੀ ਦਾ ਨਾਮ ਬਾਬਾ ਹਰਨਾਮ ਸਿੰਘ ਜੀ ਹੈ। ਬਾਬਾ ਜੀ 22 ਸਾਲ ਤੋਂ ਇਸ ਥੇ ਉੱਪਰ ਰਹਿ ਰਹੇ ਹਨ। ਇਹ ਥੇ ਗੋਨਪੁਰ ਮਾਛੀਆਂ ਤਲਵੰਡੀ ਬਾਲਿਆਂ ਦੇ ਵਿਚਕਾਰ ਹੈ, ਜਿੱਥੇ ਕਿ ਅੱਜ ਕੱਲ੍ਹ ਬੜਾ ਭਾਰਾ ਗੁਰਦੁਆਰਾ ਸੁਸ਼ੋਭਿਤ ਹੈ, ਜਿਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਰਾਮਪੁਰ ਖੇੜਾ ਹੈ, ਡਾਕਖਾਨਾ ਗੜ੍ਹਦੀ ਵਾਲਾ ਹੈ, ਜ਼ਿਲ੍ਹਾ ਹੁਸ਼ਿਆਰਪੁਰ ਹੈ।
ਕਾਕਾ ਸੇਵਾ ਸਿੰਘ, ਮੇਰੇ ਜੀਵਨ ਦਾ ਇਸ ਤਰ੍ਹਾਂ ਹਾਲ ਹੈ, ਮੇਰਾ ਪਿੰਡ ਝੁੱਗੇ ਕਲਾਂ ਹੈ ਤੇ ਮਾਤਾ ਦਾ ਨਾਮ ਨੈਣ ਕੌਰ, ਪਿਤਾ ਜੀ ਦਾ ਨਾਮ ਅਛਰ ਸਿੰਘ ਹੈ। ਪੰਜ ਅਸੀਂ ਭਰਾ ਜੀ। ਪੰਜਵਾਂ ਬੜਾ ਭਰਾ ਸਾਡਾ ਮੇਹਰ ਸਿੰਘ ਸੀ, ਉਹ ਪਲਟਣ ਦੇ ਨੌਕਰ ਸੀ ਤੇ ਉਹ ਕੁਝ ਨੌਕਰੀ ਕਰਕੇ ਉੱਥੇ ਜੁਆਇਨ ਕਰ ਗਿਆ। ਬਾਅਦ ਵਿੱਚ ਫਿਰ ਅਸੀਂ, ਮੇਰੀ ਉਮਰ ਕੋਈ 17 ਵਰ੍ਹੇ ਸੀ ਜਦੋਂ ਮੇਰਾ
ਬਾਕੀ ਭਰਾ ਜਿਹੜੇ ਉਹਨਾਂ ਦੇ ਕੀ ਨਾਂ ਸੀ?
ਉਹਨਾਂ ਦੇ ਨਾਂ ਸੀ ਭਾਈ ਤਾਰਾ ਸਿੰਘ, ਭਾਈ ਠਾਕਰ ਸਿੰਘ, ਭਾਈ ਲਕਸ਼ਮਣ ਸਿੰਘ।
ਤੁਸੀਂ ਸਾਰਿਆਂ ਤੋਂ ਛੋਟੇ ਸੀ?
ਨਹੀਂ, ਮੈਂ ਬੜਿਆਂ ਤਾਰਿਆਂ ਤੋਂ ਛੋਟਾ ਸੀ। ਇਹ ਉਮਰ ਤੋਂ ਛੋਟੇ ਦੋਨੋਂ।
ਭੈਣਾਂ ਵੀ ਸੀ ਆਪਣੀਆਂ?
ਭੈਣ ਸਾਡੀ ਬੜੀ ਜਵਾਲੀ ਸੀ, ਸਾਰਿਆਂ ਤੋਂ ਬੜੀ ਸੀ ਉਹ। ਤੇ ਭਾਈ ਤਾਰਾ ਸਿੰਘ ਤੋਂ ਛੋਟੀ ਸੀ ਰੁਕਮਣ, ਮੇਰੇ ਤੋਂ ਬੜੀ ਸੀ। 7 ਸਾਲ ਦੀ ਉਮਰ ਸੀ ਮੇਰੀ ਜਦੋਂ ਮੇਰਾ ਵਿਆਹ ਹੋਇਆ ਤੇ 2 ਸਾਲ ਬਾਅਦ ਪਿਤਾ ਗੁਜ਼ਰ ਗਿਆ, 1 ਸਾਲ ਬਾਅਦ ਘਰੋਂ ਗੁਜ਼ਰ ਗਏ। ਉਹ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਦੀ ਸੀ, ਉਹ ਮੰਗ ਦਿੱਤੀ। ਉਹ ਫਿਰ ਕੁਛ ਦਿਨਾਂ ਬਾਅਦ ਮਰ ਗਈ। ਫਿਰ ਹੋਰ ਮੰਗਣੇ ਨੂੰ ਤਿਆਰ ਹੋਏ ਤਾਂ ਮੈਂ ਮਾਈ ਨੂੰ ਕਿਹਾ, ਬਈ ਮਾਈ ਜੀ, ਮੇਰਾ ਹੋਰ ਤੁਸੀਂ ਮੰਗਣੇ ਦਾ ਖਿਆਲ ਨਾ ਕਰੋ, ਮੇਰਾ ਵਿਆਹ ਦਾ ਖਿਆਲ ਨਹੀਂ, ਤੇ ਜੇ ਕੀਤਾ ਤਾਂ ਉਹ ਵੀ ਮਰ ਜਾਣੀ ਆ, ਕਿਉਂ ਨਹੀਂ ਮੰਨ ਲਈ ਗੱਲ, ਫਿਰ ਤਾਂ ਵਿਆਹ ਨਹੀਂ ਹੋਇਆ। ਫਿਰ ਖਿਆਲ ਹੁੰਦਾ ਸੀ ਇਹ ਵੀ ਸੰਤ ਹੋ ਜਾਣਾ ਤੇ ਹੋਣਾ ਕਿਹੜਾ, ਜਿਹੜਾ ਕੋਈ ਗੁਰੂ ਨਾਨਕ ਦੇਵ ਜੀ ਮੰਨਦਾ ਹੋਵੇ ਉਹਦਾ ਚੇਲਾ ਬਣਨਾ, ਉਹ ਖਿਆਲ ਬਣਿਆ ਸੀ ਚੱਲੇ ਵਿੱਚ ਕੋਈ ਚ ਰਿਹਾ। ਤੇ ਬਾਅਦ ਵਿੱਚ ਫਿਰ ਉੱਥੇ ਪਿੰਡੋਂ ਸਾਡੇ 2 ਸੰਤ ਹੋ ਕੇ ਗਏ ਕਿਤੇ ਬਾਹਰ, ਉਹ ਮੁੜ ਕੇ ਆ ਗਏ, ਮੁੜ ਕੇ ਘਰ ਆ ਗਿਆ ਠੀਕ
ਨੇ,
ਇੱਕ ਮਸਲਾ ਹਟਾਤੀ। ਤਾਂ ਫਿਰ ਕੋਈ ਚਿਰ ਬਾਅਦ ਫਿਰ ਸੰਤ ਆਪਿਆ ਚੱਪੜਿਆ ਉੱਥੇ ਆ ਗਿਆ, ਉਹ ਦਾਸੀ ਸੰਤ ਸੀ, ਗੁਰੂ ਨਾਨਕ ਦੇਵ ਮੰਨਦੇ ਸੀ ਤੇ ਉਹਨਾਂ ਦੇ ਕੋਲ ਵੀ ਘੱਟ ਹੀ ਜਾਂਦੇ ਹੁੰਦੇ ਹੁੰਦੇ ਸੀ। ਲੇਕਿਨ ਮੀਂਹ ਵਰਨਾ ਪਿਆ, ਮੀਂਹ ਵਰਦਾ 3 ਦਿਨ ਵਰਦਾ ਰਿਹਾ, ਸਿਆਲ ਦੇ ਦਿਨ ਸੀ ਤੇ ਉਹ ਉੱਦਾਂ ਹੀ ਬੈਠੇ ਹੁੰਦੇ ਪਧਰੇ ਹੀ। ਉਹ ਰੋਜ਼ ਮੈਂ ਦੇਖਣਾ ਵੀ ਜੱਜ ਖਾਨ ਸਾਹਿਬ ਨੇ ਚੱਲਿਆ ਗਿਆ ਹੋਣਾ, ਚੱਲਿਆ ਗਿਆ ਹੋਣਾ। 3 ਦਿਨ ਉੱਥੇ ਤਾਂ ਹੋਇਆ, ਫਿਰ ਅਗਲੇ ਦਿਨ ਮੀਂਹ ਹਟਿਆ, ਮੀਂਹ ਹਟਿਆ ਤਾਂ ਫਿਰ ਮੈਂ ਇਹ ਸੰਤ ਚੰਗੇ ਆ, ਫਿਰ ਉਹਨਾਂ ਦੇ ਜਾਣ ਲੱਗ ਪਿਆ। ਸੰਗਤ ਕਰਦੇ 11 ਸਾਲ ਫਿਰ ਸੰਗਤ ਦੀ ਕੀਤੀ, 11 ਸਾਲਾਂ ਦੇ ਵਿੱਚ ਕੋਈ ਗੁਰੂ ਘਰ ਦੇ ਜਾਣ ਵੀ ਹੋ ਗਏ ਸੀ।
ਠੀਕ ਹੈ ਜੀ।
ਤੇ ਫਿਰ ਗੁਰੂ ਘਰ ਦੀ ਜਾਣ ਤਾਂ ਹੋ ਗਈ ਸੀ, ਪਰ ਸਿੱਖੀ ਦਾ ਅਸਲ ਪਤਾ ਨਹੀਂ ਸੀ ਵੀ ਸਿੱਖੀ ਕੀ ਆ।
ਠੀਕ ਹੈ ਜੀ।
ਤੇ ਸੰਗਤ ਜੋ ਉਹਨੇ ਸੰਤਾਂ ਦੀ ਹੁੰਦੀ ਸੀ।
ਠੀਕ ਹੈ ਜੀ।
ਤੇ ਫਿਰ ਮੇਰੇ ਦਿਲ 'ਚ ਬਾਹਰ ਹਾਮ ਹੋਣੇ ਦਿਆ ਵੀ ਮੈਂ ਕੀ ਹਾਂ,
ਠੀਕ
ਹੈ ਜੀ, ਦੇਹ ਤਾਂ ਮੈਂ ਨਹੀਂ।
ਠੀਕ
ਹੈ ਜੀ। ਫਿਰ ਮੈਂ ਸੰਤਾਂ ਨੂੰ ਪੁੱਛਾਂਗੇ।
ਠੀਕ ਹੈ ਜੀ।
ਤੇ ਮੈਂ ਕੀ ਹਾਂ।
ਠੀਕ ਹੈ ਜੀ।
ਸੰਤਾਂ ਵੱਸ ਗਿਆ, ਸੰਤ ਨੂੰ ਪੁੱਛਿਆ, ਉਹ ਕਹਿੰਦੇ ਸਿਰ ਸਵਾਹ ਪਾ ਲਾ ਫਿਰ ਦੱਸਾਂਗੇ। ਹੁਣ ਦਿਲ ਜੋ ਪੱਕੀ ਹੋ ਗਈ ਤੇ ਸਵਾਹ ਪਾਉਣ ਦੀ ਲੋੜ ਨਹੀਂ। ਤੇ ਮੈਨੂੰ ਇਹ ਉਹਲੇ ਮੈਨੂੰ ਬੜਾ ਇਹ ਖਿਆਲ ਆਇਆ ਵੀ ਦੇਖੋ ਜੀ, ਇੰਨਾ ਚਿਰਾਂ ਪਿਛੋਂ ਆ ਗੱਲ ਪੁੱਛੀ ਹੈ ਤਾਂ ਇਹ ਵੀ ਹੁਣ ਸਿਰ ਸਵਾਹ ਪਾ ਕੇ ਦੱਸਣੀ, ਉਹ ਤਾਂ ਦੱਸਣੀ ਤਾਂ 11 ਸਾਲ ਸੇਵਾ ਏਦਾਂ ਕਰਦੇ ਰਹੇ। ਉੱਥੇ ਪਾਣੀ ਵੀ ਪਿੰਡੋਂ ਲਿਆਉਣ ਕੇ ਪਹੁੰਚਾਉਂਦੇ ਹੁੰਦੇ ਜੀ, ਉਹਨੇ ਨਹਾਉਣਾ, ਵਰਤਣਾ, ਸਭ ਕਰਨਾ, ਤਾਂ ਰੋਟੀ ਪਾਣੀ ਤੇ ਹੋਰ ਲੱਕੜੀ ਉਬਾਲਦੇ ਹੁੰਦੇ, ਲੱਕੜੀ ਸਾਰੀ ਸੇਵਾ ਕਰਦੇ ਰਹੇ। ਤਾਂ ਫਿਰ ਉਹ ਮੈਂ ਪੁੱਛੀ ਤਾਂ ਮੈਂ ਆਹ ਜਵਾਬ ਦਿੱਤਾ, ਫਿਰ ਮੇਰੇ ਵੀ ਮੈਨੂੰ ਇਹ ਸਿੱਖ ਸਮਝਦੇ ਆ, ਤੇ ਜੇ ਮੈਨੂੰ ਸਿੱਖ ਸਮਝਿਆ ਤਾਂ ਫਿਰ ਮੈਂ ਸਿੱਖ ਹਾਂ, ਫਿਰ ਮੈਂ ਤਾਂ ਸਾਥ ਨਹੀਂ ਨਾ।
ਠੀਕ ਹੈ ਜੀ।
ਮੈਂ ਫਿਰ ਜਵਾਬ ਦਿੱਤਾ ਤੇ ਮਹਾਰਾਜ ਇਹ ਗੱਲ ਤੁਸੀਂ ਆਪਣੇ ਪਾਸ ਰੱਖੋ ਤੇ ਮੈਂ ਨਹੀਂ ਪੁੱਛਦਾ। ਉਹਨਾਂ ਹੱਟ ਕੇ ਫਿਰ ਸਿੱਖ ਸੰਤਾਲ
ਹੋਏ, ਆਪਣੇ ਦੂਸਰੇ ਸਾਧਨ ਵਗੈਰਾ ਦਾ ਕਰਦੇ ਹੋਣੇ, ਉਹ ਵੀ
ਦੱਸਿਆ ਸੀ ਹੁਣ, ਕਹਿੰਦੇ ਸੀ ਬਈ ਇੱਕ ਇਹ ਗੱਲ ਦੱਸੀ ਸੀ ਬਈ ਚੰਡੀ ਦੀ ਤੁਸੀਂ ਪਸੰਦ ਕਰ ਲਓ, ਪਿੱਪਲ ਦੇ ਉੱਤੇ ਕਰਨੇ ਆ ਤੇ ਨਾਲ ਹੀ ਹਨੂੰਮਾਨ ਪੈਰੋਂ ਇਹ ਵੀ ਬਸ ਹੋ ਜਾਣਗੇ। ਮੈਂ ਉਹਨੇ ਜਵਾਬ ਦਿੱਤਾ ਬਈ ਮੈਨੂੰ ਨੀ ਇਹਨਾਂ ਦੀ ਲੋੜ, ਮੈਨੂੰ ਤਾਂ ਪਰਮਾਤਮਾ ਹੀ ਲੋੜ ਆ।
ਪਿੰਡੋਂ ਵੀ ਮਾਤਾ ਪਿਤਾ ਜੀ ਵੀ ਜਦੋਂ ਚੰਗੇ ਗੁਰਮਤ ਦੇ ਇਸ ਪਾਸੇ ਤੁਹਾਡੇ ਹੋਣੇ ਆ, ਉਹ ਵੀ ਸਿੱਖਿਆ ਦਿੰਦੇ ਰਹਿੰਦੇ ਹੋਣੇ।
ਉਹ ਮਾਤਾ ਸਾਨੂੰ ਕਹਿ ਦਿੰਦੀ ਸੀ ਵੀ ਕਦੇ ਕੋਈ ਚੀਜ਼ ਨੀ ਛੇੜਨੀ, ਰਸਤੇ ਤੁਰੇ ਜਾਂਦੇ ਕਾਢਾ ਕੀੜੀ ਨੀ ਪੈਰ ਰਹੇ ਸਾਹਮਣੇ ਆਉਂਦੇ ਦੇਖ ਤੁਰੀ ਦਾ, ਕੋਈ ਨਿੱਕਿਆ ਹੁੰਦਿਆਂ ਨੀ ਦੱਸਦੇ ਹੁੰਦੇ ਵੀ ਕੁਹਾਲ ਨਹੀਂ ਲਾਉਣਾ ਬੜਾ ਪਾਪ ਹੁੰਦਾ, ਇਹ ਜਿਹੀਆਂ ਵਿਚਾਰਾਂ ਦਿਲ ਚ ਬਹਿ ਗਈਆਂ ਸੀ।
ਲਗਨ ਤਾਂ ਛੋਟੇ ਹੁੰਦਿਆਂ ਨੂੰ ਹੋਣੀ,
ਲਗਨ ਪਹਿਲਾਂ ਹੀ ਸੀ,
ਲਗਨ
ਬਹੁਤ ਹੁੰਦੀ ਸੀ।
ਅੱਛਾ,
ਤਾਂ ਫਿਰ ਇਹ ਵੀ ਮਾਇਆ ਤਾਂ ਦੱਸਦੀ ਹੁੰਦੀ ਵੀ ਕਈ ਵਾਰੀ ਤੁਸੀਂ ਤੁਰੇ ਜਾਂਦੇ ਕਿਤੇ ਬਾਹਰ ਜਾਣਾ ਤਾਂ ਉਹ ਤੁਰੇ ਜਾਂਦੇ ਦੇ ਪੈਣਾ, ਬੜੇ ਚੰਗੇ ਆ ਇਹਨਾਂ ਨੂੰ ਸਤਪੁਰਾਂ ਦੇ ਦਰਸ਼ਨ ਹੁੰਦੇ ਤੇ ਸਾਰ ਨਹੀਂ ਸਾਡੇ ਨਿਆਣਾ ਹੋਣ ਕਰਕੇ, ਤੇ ਇਹ ਫਿਕਰ ਦੀ ਗੱਲ ਨਹੀਂ। ਬਸ ਫਿਰ ਹਾਂ ਮਹਾਰਾਜ ਦੀ ਕਿਰਪਾ ਸੀ ਲਗਨ ਲੱਗੀ ਸੀ, ਫਿਰ ਸੰਤਾਂ ਨੂੰ ਮਹਾਰਾਜ ਦੀ ਪ੍ਰਾਪਤੀ ਦਾ ਲੋੜ ਸੀ ਨਾ, ਫਿਰ ਸੰਤ ਸਿੱਖਾਂ ਵੱਲ ਹੋਏ, ਉਹਨਾਂ ਦੀ ਫਿਰ ਟੋਲ ਪਾਲ ਕਰਦੇ, ਉਹਦੇ ਨੂੰ ਬਾਣੀ ਦੀ ਵਿਚਾਰ ਹੋ ਗਈ ਸੀ, ਤੇ ਉਹਨਾਂ ਦੇ ਵਿੱਚ ਦਿਲ ਚ ਹੁੰਦੀ ਵੀ ਕੋਈ ਸਿੱਖ ਐਸਾ ਮੇਰੇ ਸੰਤ ਜੀ, ਅਗਰ ਮੈਂ ਵੀ ਸਿੱਖ ਹਾਂ ਤਾਂ ਤੂੰ ਵੀ ਸਿੱਖ ਗੁਰੂ ਦਾ, ਤੇ ਆਹ ਮੈਂ ਸਾਧਨ ਕੀਤੇ ਆ, ਤੁਸੀਂ ਵੀ ਕਰਕੇ ਦੇਖੋ ਜੀ ਮਹਾਰਾਜ ਕਿਰਪਾ ਕਰੋ।
ਠੀਕ ਹੈ ਜੀ,
ਇਹ ਗੱਲ ਨਾ ਕਿਵੇਂ ਕਹਿਣੀ, ਜਿਵੇਂ ਕਹਿਣਾ ਵੀ ਮੈਂ ਵੀ ਗੁਰੂ ਹਾਂ ਤੇ ਦੱਸਾਂਗੇ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼, ਤੇ ਗੁਰੂ ਸਾਨੂੰ ਮਿਲਣਾ ਪਊ।
ਠੀਕ ਹੈ,
ਇਹ ਬਹੁਤ ਸੰਤਾਂ ਨਾਲ ਇਸ ਵਿਚਾਰ ਵਿੱਚ ਹੁੰਦੇ ਰਹੇ, ਹੁੰਦੀ ਰਹੀਆਂ ਵਿਚਾਰੇ ਇਸ ਗੱਲ ਦੇ ਬਾਰੇ।
ਠੀਕ ਹੈ,
ਫਿਰ ਇੱਕ ਸੰਤ ਸਿਰ ਗਏ ਸਿਰਗੋਦ ਦੇ, ਉਹਨਾਂ ਦੇ ਨਾਲ ਫਿਰ ਗੱਲ ਚੱਲ ਪਈ ਇਸ ਤਰ੍ਹਾਂ ਵੀ ਮੇਰੇ ਕਿਸੇ ਚੋ ਬੈਠੇ ਸੀ ਤਾਂ ਮੈਂ ਗਾਂ ਜਾਂਦਾ ਸੀ, ਉਹਨਾਂ ਸਾਡੇ ਇੱਕ ਨਮਸਕਾਰ ਕੀਤੀ ਕਰਕੇ ਲੰਘ ਗਿਆ ਗਾਂ। ਤਾਂ ਇੱਕ ਮੇਰਾ ਮਾਪਤੀ ਸੀ ਜਿਹਨਾਂ ਦੇ ਉਹ ਆਏ ਹੋਏ ਸੀ,
ਸੰਤ ਜਿਹਨਾਂ ਦੇ ਆਏ,
ਹਾਂ ਉਹਨਾਂ ਨੇ ਫਿਰ ਮੈਨੂੰ ਦੱਸੀ, ਮੈਂ ਦੱਸਿਓ ਕਿ ਕਹਿੰਦਾ ਵੀ ਇਹ ਸੰਤ ਨੂੰ ਮੰਨਦੇ ਨਹੀਂ,
ਉਹ ਸੰਤਾਂ ਨੂੰ ਉਹ ਕਹਿੰਦਾ ਹੋਣਾ ਬੰਦਾ ਵੀ ਗੁਰੂ ਨੀ ਮੰਨਦੇ।
ਆਹੋ, ਗੁਰੂ ਨੀ ਬੜਾ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ।
ਠੀਕ ਹੈ ਜੀ,
ਤਾਂ ਉਹ ਸੰਤ ਕਹਿਣ ਲੱਗੇ ਵੀ ਅਸੀਂ ਜੇ ਪਤਾ ਹੁੰਦਾ ਤਾਂ ਹੁਣੇ ਮਨਾ ਦਿੰਦੇ।
ਠੀਕ ਹੈ ਜੀ,
ਉਹਨੇ ਮੈਨੂੰ ਸ਼ਾਮ ਨੂੰ ਦੱਸਿਆ,
ਅੱਛਾ
ਜੀ, ਤਾਂ ਇਹਦਾ ਸੰਤਾਂ ਨੇ ਕਿਹਾ ਵੀ ਤੁਹਾਨੂੰ ਮਨਾ ਦਿੰਦੇ, ਮੈਂ ਕਿਹਾ ਵੀ ਚੰਗਾ ਮੈਂ ਮੁਰਾਦ ਨੂੰ ਤੋ ਮਨਾ ਦੇਣਾ, ਤੇ ਮੈਂ ਤਾਂ ਠਾਕਰ ਸਿੰਘ ਤੇ ਇੱਕ ਮੁੰਡਾ ਹੋਰ ਸੀ, ਤਿੰਨੇ ਜਾਣੇ ਸੀ ਗਏ।
ਅੱਛਾ,
ਗਏ ਤਾਂ ਗੱਲਬਾਤ ਫਿਰ ਸ਼ੁਰੂ ਹੋ ਗਈ, ਗੱਲਬਾਤ ਸ਼ੁਰੂ ਹੋ ਗਈ ਤਾਂ ਉਹ ਬਾਣੀ ਦੇ ਅਨੁਸਾਰ ਹੈ, ਗੁਰੂ ਯਾਰ ਕਰਨ ਤਾਂ ਅਸੀਂ ਬਾਣੀ ਦੇ ਅਨੁਸਾਰ ਢਾਈ ਜਾਈਏ। ਇੱਕ ਜਿਹੜੇ ਸੇਵਕ ਸੀ ਉਹ ਨਹੀਂ ਗੱਲ ਕਰਦੇ, ਕੋਈ ਬੋਲਦੇ ਹੀ ਨਹੀਂ ਸੀ, ਸੰਤ ਹੀ ਗੱਲ ਕਰਦੇ ਜੇ ਕਰਦੇ, ਤਾਂ ਘੰਟਾ ਜਾਂ ਜ਼ਿਆਦਾ ਕੋਈ ਵਕਤ ਉਹ ਵਿਚਾਰ ਕਰਕੇ ਵੀ ਆ ਜਾਣਾ।
ਠੀਕ ਹੈ ਜੀ,
ਇਸ ਤਰ੍ਹਾਂ 15 ਦਿਨ ਵਿਚਾਰ ਸਾਡੀ ਉਹਦੇ ਨਾਲ ਹੁੰਦੀ ਰਹੀ
ਲਗਾਤਾਰ
ਰੋਜ਼। ਤਾਂ 15 ਦਿਨਾਂ ਪਿੱਛੋਂ ਫਿਰ ਕਿਹਾ ਵੀ ਅਸੀਂ ਮੰਨ ਲਿਆ ਵੀ ਭਾਈ ਨਾਮ ਸਿੰਘ ਜੀ ਵੀ ਇਹ ਗੁਰੂ ਨਹੀਂ ਹੋ ਸਕਦਾ, ਉਸਤਾਦ ਮੰਨ ਲਓ।
ਅੱਛਾ ਜੀ,
ਇਹ ਉਸਤਾਦ ਮੰਨ ਲਓ ਦੀ ਗੱਲ ਸੁਣ ਕੇ ਫਿਰ ਓਨਾ ਹੀ ਦੁੱਖ ਹੋਇਆ, ਇੰਨੀ ਵਿਚਾਰ ਵੀ ਹੋਈ ਸਭ ਕੁਛ, ਤਾਂ ਫਿਰ ਵੀ ਗੱਲ ਦੂਜੀ ਬਣੀ ਰਹੀ ਬੜਾ ਮੰਨਣਾ।
ਠੀਕ ਹੈ,
ਤਾਂ ਇਹ ਦਿਲ ਚ ਹੁੰਦੀ ਸੀ ਵੀ ਜਿਹੜਾ ਕੋਈ ਪ੍ਰੇਮ ਕਰੇ ਉਹ ਕੁਦਰਤੀ ਗੱਲ ਹੋ ਜਾਂਦੀ, ਅਦਾਲਤ ਵਿਦਾਲਤ ਆਪੇ ਹੀ ਹੋ ਜਾਂਦੇ, ਕੋਈ ਮੈਨੂੰ ਮਨਾਉਣ ਦੀ ਲੋੜ ਹੀ ਨਹੀਂ।
ਠੀਕ ਹੈ,
ਬੇਨਤੀ ਕੀਤੀ ਮਹਾਰਾਜ ਮੇਰਾ ਹੌਲਾ ਚਾਹੇ ਬਣਿਆ ਰਹੇ, ਚਾਹੇ ਤੁਸੀਂ ਕਿਰਪਾ ਕਰੋ ਦੂਰ ਹੋ
ਜਾਏ,
ਤੇ ਹੁਣ ਮੈਂ ਸੰਤ ਇਹ ਵੀ ਛੱਡੇ।
ਠੀਕ ਹੈ,
ਉਹ ਤਾਂ ਪਹਿਲਾਂ ਹੀ ਛੱਡਿਆ ਉਦਾਸੀ, ਤਾਂ ਫਿਰ ਇਹਨਾਂ ਦਾ ਵੀ ਬਿਲਕੁਲ ਖਿਆਲ ਹਟਾ ਤਾ, ਹਟਾ ਕੇ ਮਹਾਰਾਜ ਬਾਣੀ ਦਾ ਵੋਟ ਲੈ ਲਈ, ਉੜ ਕੇ ਬਾਣੀ ਪਾਣੀ, ਰਾਤ ਵੀ ਤਗੜੇ ਨੇਰੇ ਉੱਠ ਗਏ, ਬਾਹਰ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਤਾਂ ਫਿਰ
ਆਪਣੇ ਇਹ ਤਾਂ ਦੱਸਿਆ ਜੀ ਕਿ ਤੁਗੀ ਕਿੰਨਾ ਕੁ ਚਿਰ ਆਏ ਤੁਸੀਂ, ਫਿਰ
ਤੁਗੀ ਕਾਫੀ ਚਿਰ ਆਏ ਸੀ,
ਕਿੰਨੇ
14 ਦੀ ਲੜਾਈ ਲੱਗੀ ਆ, ਉਹ ਲੱਗਣ ਥੋੜੀ ਚਿਰ ਲੱਗੇ ਨੇ, ਫਿਰ ਗਏ ਜੀ,
ਲਗਭਗ ਕਿੰਨਾ ਕੁ ਚਿਰ ਆਏ, 27-28 ਸਾਲ ਦਾ
ਇੰਨਾ ਵੀ ਹੋਵੇ ਜੀ, ਇੰਨਾ ਚਿਰ ਹੋਵੇ।
ਅੱਛਾ ਜੀ, ਇਹ ਤੋਂ ਬਾਅਦ ਫਿਰ ਉੱਥੇ ਸਰਗੋਧੇ ਗਏ,
ਫਿਰ ਸਰਗੋਧੇ ਗਏ।
ਅੱਛਾ ਜੀ,
ਆ ਸਰਗੋਧੇ ਵਿੱਚ 30 ਸਾਲ ਰਹੇ ਹਾਂ।
ਅੱਛਾ ਜੀ,
ਹਾਂਜੀ।
ਅੱਛਾ, ਉੱਥੇ ਕਿਹੜਾ ਪਿੰਡ ਸੀ?
ਉੱਥੇ ਨੀ ਤੱਕ ਸੀ।
ਅੱਛਾ, ਉੱਥੇ ਜ਼ਮੀਨ ਖਰੀਦੀ ਸੀਗੀ?
ਜ਼ਮੀਨ ਖਰੀਦੀ ਥੋੜੀ।
ਅੱਛਾ ਜੀ,
ਬਸ ਫਿਰ ਕੋਈ ਬਾਹਲੀ ਬਣੀ ਹੋਏ ਤਾਂ ਕਿਸੇ ਦੀ ਬਾਹਲੀ ਨਹੀਂ,
ਸਾਰੇ ਭਾਈ ਉੱਧਰ ਚਲੇ ਗਏ,
ਚਾਰੇ ਸੀ ਅਸੀਂ ਤੇ ਚਾਰੇ ਹੁੰਦੇ ਸਾਡੇ।
ਠੀਕ ਹੈ ਜੀ, ਤੁਸੀਂ ਆਪਣੇ ਕਾਫੀ ਗ੍ਰੰਥਾਂ ਦਾ ਅਧਿਐਨ ਕੀਤਾ ਹੋਣਾ,
ਕਰ ਲੈਂਦੇ ਬਸ, ਹਿੰਦੂ ਮਤ ਦਾ ਬੜਾ, ਸਾਡੇ ਪਿਤਾ ਨੇ ਬੜੀ ਸਾਨੂੰ ਚੰਗੀ ਸਾਖੀਆਂ ਸੁਣ ਰਹੀ ਹੁੰਦੀਆਂ ਹਿੰਦੂ ਮਤ ਦੀਆਂ ਬੜੀ ਲੰਮੀ ਚੌੜੀ ਖੋਜ ਸੀ। ਫਿਰ ਉਹਦਾ ਸੀ ਬੜੇ ਬੜੇ ਜਾਣੋ 24 ਅਵਤਾਰ ਤੇ ਹੋਰ ਜਿਹੜੇ ਜਿਹੜੇ ਚੰਗੇ ਚੰਗੇ ਗ੍ਰੰਥ ਸੀ ਸਾਰਿਆਂ ਦੀ ਵਿਚਾਰ ਕੀਤੀ। ਹਿੰਦੂ ਮਤ ਦਾ ਪੂਰਾ ਪੂਰਾ ਪਤਾ ਲੱਗ ਗਿਆ ਸੀ। ਫਿਰ ਜੇ ਅਵਤਾਰ ਸੀ 24 ਅਵਤਾਰਾਂ ਦੀ ਮਾਤਾ ਪਿਤਾ ਨਾਂ ਉਹਨਾਂ ਦੇ ਆਪਣੇ ਨਾਂ ਤੇ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਦਾ ਇਹ ਸਾਰੀ ਵਿਚਾਰ ਹੋ ਗਈ ਸੀ। ਮੁਸਲਮਾਨਾਂ ਦਾ ਵੀ ਕਾਫੀ ਵਿਚਾਰ ਹੋ ਗਏ ਸੀ।
ਭਗਵਤ ਵਗੈਰਾ ਸਾਰੇ ਪੜ੍ਹੇ?
ਭਗਵਤ ਪੜ੍ਹਿਆ ਜੀ, ਸ੍ਰੀਮਦ ਭਾਗਵਤ ਪੜ੍ਹਿਆ, ਦੇਵੀ ਭਾਗਵਤ ਪੜ੍ਹਿਆ। ਹਾਂਜੀ,
ਗੁਰਮਤ ਦੇ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਸੀ?
ਗੁਰਮਤ ਦੇ ਸੂਰਪ੍ਰਕਾਸ਼, ਤਵਾਰੀਖ, ਜਨਮ ਸਾਖੀ, ਚਮਤਕਾਰ, ਗੁਰੂ ਨਾਨਕ ਚਮਤਕਾਰ, ਦਸਮ ਚਮਤਕਾਰ ਤੇ ਹੋਰ ਆਪਣੇ
ਕਾਫੀ ਗ੍ਰੰਥ ਗੁਰਮਤ ਦੇ ਤੁਸੀਂ ਪੜ੍ਹ ਚੁੱਕੇ?
ਹਾਂ, ਪੜ੍ਹ ਚੁੱਕੇ।
ਬੜੀ ਸੋਝੀ ਸੀ।
ਹਾਂਜੀ, ਤੇ ਫਿਰ ਅਸੀਂ ਮਹਾਰਾਜ ਦਾ ਪਾਠ ਭਾਈ ਸੰਤ ਅਗਰੇ ਸਿੰਘ ਦੇ ਪਾਸੋਂ ਸਾਰਾ ਸਿੱਖਿਆ ਸੀ।
ਕੌਣ ਸੀ ਜੀ?
ਜੱਟ ਸੀ, ਜੱਟਾਂ ਦੇ ਕਰੋ ਜਨਮ ਸੀ ਉਹਨਾਂ ਦਾ।
30
ਚੱਕ ਦੇ ਵਿੱਚ ਸੀ ਉਹ। 30 ਚੱਕ ਸੀ ਉਹ ਤੇ ਉਹਨਾਂ ਦੇ ਨਾਲ ਸੰਤ ਸਾਧੂ ਸੁਣੀ ਜਾਂਦੇ ਸੀ ਤੇ ਸਾਧੂ ਸੁਣਾ ਤਾਂ ਉਹ ਸੀ ਤੇ ਚੰਗੇ ਵਿਦਵਾਨ ਤਕੜੇ, ਪਰ ਉਹਦਾ ਕੋਈ ਅਰਥ ਜਾਂ ਹੋਰ ਕੋਈ ਵਿਚਾਰ ਤਾਂ ਸੁਣਾ ਦੇਣੀ ਤੇ ਇਹ ਵਿਦਿਆ ਹੀ ਨਹੀਂ ਸਾਨੂੰ ਲੱਗਦਾ ਆਈ ਸੀ।
ਹਰਜੀਤ ਸਿੰਘ ਜੀ ਜਿਹੜੇ ਸੀਗੇ ਜੀ, ਇਹ ਪਿੱਛੋਂ ਕਿਹਨਾਂ ਦੇ ਸੀਗੇ? ਆਪਣੇ ਸਰਦਾਲੂ ਜਾਂ ਕਹਿ ਲਓ ਜਾਂ
ਇਹ ਸੰਤ ਸੀਗੇ ਉਹਨਾਂ ਦਾ ਸੇਵਕ ਸੀਗੇ ਸੰਤ ਕਰਮ ਸਿੰਘ ਜੀ। ਕਰਮ ਸਿੰਘ ਦੇ ਨਾਲ ਸਾਡੀ ਵਿਚਾਰ ਉੱਥੇ ਹੋ ਗਈ ਸੀ ਇੱਥੇ ਆਪਣੇ ਚੁਰਗੋ ਤੇ।
ਸੰਤ ਕਰਮ ਸਿੰਘ ਜੀ ਕਿਹੜੇ ਹੋਤੀ ਮਰਦਾਨ ਵਾਲੇ?
ਆਹ ਕਰਮ ਸਿੰਘ ਇੱਥੇ ਸੀਗੇ ਆਪਣੇ ਫਰਲਾਵਾ ਪਿੰਡ
ਦਾ,
ਨਵੇਂ ਸ਼ਹਿਰ ਦੇ ਲਾਗੇ।
ਚੰਗੇ ਸਤਪੁਰਖ ਸੀਗੇ?
ਚੰਗੇ ਸੀ। ਗੁਰੂ ਚੇਲੇ ਦੀ ਗੱਲ ਬਣੀ ਨੀ ਸੀ, ਪਿੱਛੋਂ ਜੋ ਹੋਵੇ ਬਣੀ ਉਹ ਚਲੀ ਆਉਂਦੀ ਹੈ।
ਠੀਕ ਹੈ ਜੀ।
ਤੇ
ਤੁਸੀਂ ਉਦੋਂ ਖੇਤੀ ਦਾ ਕੰਮ ਕਾਰ ਕਰਦੇ ਹੁੰਦੇ
ਜੀ? ਕਰਦੇ ਜੀ, ਬੜਾ ਤਕੜਾ ਜੀ।
ਕਿਸ ਤਰ੍ਹਾਂ ਕੀ ਰੋਜ਼ ਦਾ ਕੀ ਹੁੰਦਾ ਸੀਗਾ ਤੁਹਾਡਾ ਪ੍ਰੋਗਰਾਮ?
ਰੋਜ਼ ਦਾ ਅਭਿਆਸ ਹੁੰਦਾ, ਇਸ ਤਰ੍ਹਾਂ ਕੰਮ ਹੁੰਦਾ ਸਾਡਾ ਤੇ ਸਾਰਾ ਦਿਨ ਕੰਮ ਆਪਣਾ ਕਰਕੇ ਤੇ ਮਗਰੋਂ ਜਿਹੜਾ ਸਾਰਾ ਕੰਮ ਨਿਬੜ ਜਾਏ, ਸਾਰਿਆਂ ਲੰਮੇ ਪੈ ਜਾਣ ਤੇ ਉਹ ਲੈ ਜਾ ਕੇ ਰਹਿਰਾ ਦਾ ਪਾਠ ਕਰਦੇ ਤੇ ਬਾਹਰ ਇਸ਼ਨਾਨ ਕਰਨਾ ਤੇ ਲਾਗੇ ਸੂਹਾ ਸੀਗਾ ਮਰਬੇ ਘਰ ਦੇ ਉੱਤੇ ਨਹਿਰ ਦਾ, ਉਹ ਜਦੋਂ ਆਗੇ ਬਹਿ ਕੇ ਆਪਣਾ ਇਸ਼ਨਾਨ ਕਰਕੇ ਤਾਂ ਭਾਈ ਆਪਣਾ ਪਾਠ ਕਰਨਾ, ਪਾਠ ਕਰਕੇ ਭਾਈ ਮੰਦੀ ਕਰਨੀ ਤਾਂ ਫਿਰ ਪਿੰਡ ਆ ਜਾਣਾ ਜਾਗਣ ਤੋਂ ਪਹਿਲਾਂ ਹੀ ਉੱਥੇ ਇਸ਼ਨਾਨ ਕਰਕੇ ਮੁਕਰ ਮੱਥਾ ਟੇਕ ਤਾਂ ਫਿਰ ਆ ਜਾਣਾ। ਕਦੇ ਉਹਨੇ ਉੱਠੇ ਹੁੰਦੇ ਸੀ, ਕਦੇ ਨਾ ਉੱਠੇ ਹੁੰਦਾ ਆਪਣੇ ਮੰਜੇ ਤੇ ਬਹਿ ਜਾਣਾ, ਜਿਹੜੇ ਸਾਰੇ ਉੱਠ ਕੇ ਨਾਲ ਤੁਰ ਪੈਣਾ। ਇਸੇ ਤਰ੍ਹਾਂ ਉਮਰ ਸਾਰੀ ਲੰਘ ਗਈ, ਇਹ ਨੀ ਵੀ ਉਹ ਨੀ ਕੋਈ ਦਿਨ ਮਹਿਲਾਂ ਚ ਗਏ ਹੁਣ ਮੈਂ ਰਹਿ ਗਿਆ ਹੁਣ। ਏਦਾਂ ਮਹਾਰਾਜ ਮੇਰੇ ਤੇ ਕਿਰਪਾ ਕੀਤੀ ਤੇ ਤੁਰੇ ਗਏ। ਤੁਰਿਆ ਤੁਰਿਆ ਫਿਰ ਇਹਦਾ ਕੰਮ ਕਰਦੇ ਨੂੰ ਫਿਰ ਮਹਾਰਾਜ ਨੇ ਸਾਡੇ ਬੜੇ ਭਾਈ ਨੂੰ ਸੁਪਨੇ ਦਰਸ਼ਨ ਦਿੱਤੇ ਰਾਤ ਸੁੱਤੇ ਨੂੰ ਤੇ ਕਹਿਣ ਲੱਗੇ ਫਿਰ ਨਾ ਉਸ ਨੂੰ ਕੰਮ ਤੋਂ ਛੱਡ ਦਿਓ, ਤੁਹਾਨੂੰ ਤਕਲੀਫ ਬਹੁਤ ਆ। ਉਹਨੇ ਡਾਂਗ ਚੜ੍ਹਨ ਦੱਸਿਆ ਸੁਪਨਾ ਮੰਨ ਲਓ ਚਾਹੇ ਸੱਚ ਮੰਨ ਲਓ, ਮੈਂ ਤੈਨੂੰ ਇਹ ਰਾਤ ਹੋਈ ਆ। ਉਹਨੇ ਸੁਪਨਾ ਕਹਿੰਦਾ ਸੱਚ ਆ ਇਹ, ਤਕਲੀਫ ਬੜੀ ਆ, ਇਹਨੂੰ ਛੱਡ ਦਿਓ। ਫਿਰ ਮੈਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਨੌਕਰ ਰੱਖ ਲਓ, ਫਿਰ ਮੈਂ ਹਰਜੋ ਕੰਮ ਇਹ ਕਰਨਾ। ਪਰ ਨੌਕਰ ਮਿਲ ਗਿਆ, ਫਿਰ ਮੈਂ ਉਸ ਵੇਲੇ ਉੱਠ ਕੇ ਬਾਹਰ ਇਸ਼ਨਾਨ ਕਰਕੇ ਤਾਂ ਪਹਾੜ ਸੀ ਲਾਗੇ, ਉਹਦੇ ਉੱਤੇ ਜਾ ਕੇ ਚੜ੍ਹ ਜਾਣਾ।
ਜਿਸੇ ਟਾਈਮ ਅੱਗੇ ਹਲੀ ਜਾਂਦੇ ਸੀ,
ਉਸੇ ਟਾਈਮ ਦੇ ਹਲਾਂ ਤੋਂ ਪਹਿਲੇ ਇਸ਼ਨਾਨ ਕਰਦਾ ਸੀ ਨਾ, ਉਸੇ ਟਾਈਮ ਨਾਲ ਤਾਂ ਫਿਰ ਜਾ ਕੇ ਪਹਾੜ ਤੇ ਬਹਿ ਜਾਣਾ। 9 ਵਜੇ ਦੇ ਦਿਨ ਦੇ ਮਾਰ ਕੇ ਆਉਣਾ, ਰਾਤ ਜਲ ਜਾਣਾ 1-2 ਵਜੇ।
ਠੀਕ ਹੈ।
ਹਾਂ, ਫਿਰ ਇੱਥੇ ਜਾ ਵਿਆਹ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਬਣੀ ਰਹੀ, ਫਿਰ ਮਹਾਰਾਜ ਦੇ ਪਹਿਲੇ ਪਾਸੇ ਦਰਸ਼ਨ ਹੋਏ। ਉਹ ਦਰਸ਼ਨ ਇਸ ਤਰ੍ਹਾਂ ਹੋਏ, ਮਹਿਲਾ ਮੈਂ ਉੱਥੇ ਬੈਠਾ ਸੀ ਤਾਂ ਲੋ ਹੋ ਗਈ, ਲੋ ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਹੋ ਗਿਆ। ਤਾਂ ਮੈਂ ਕਿਹਾ ਵੀ ਕਦੇ ਗੱਡੀ ਆਉਂਦੀ ਲਾਗੇ ਗੱਡੀ ਲੈਣ ਸੀ, ਪਰ
ਨਾ
ਉਸੇ ਪ੍ਰਕਾਸ਼ ਦੇਖਦਾ ਸੀ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੀ।
ਠੀਕ ਹੈ।
ਤੇ ਮਹਾਰਾਜ ਪਹਿਲੇ ਪਾਸੇ ਦਰਸ਼ਨ ਹੋਏ, ਉਹਨੇ ਬਚਾਨੇ ਦੇ ਮੱਥਾ ਟੇਕਿਆ, ਉਹਨੇ ਮੇਰੇ ਸਿਰ ਤਿਆਗ ਰੱਖਿਆ, ਤੇ ਜੋ ਅੰਦਰ ਮੇਰਾ ਸੀ ਉਹ ਦੂਰ ਹੋ ਗਿਆ। ਤੇ ਉਹ ਮਹਾਰਾਜ ਨੇ ਕਿਹਾ ਨਾ ਬਈ ਸਰਨ ਪਈ ਨਾਰਾਇਣਾ, ਨਾਨਕ ਡਰ ਪਈ ਆਹੋ, ਤੇ ਮਹਾਰਾਜ ਚਰਨ ਲੈ ਉੱਠ ਲਈ ਤਾਂ ਮਹਾਰਾਜ ਨੇ ਕਿਰਪਾ ਕਰਤੀ। ਤਰਲੇ ਲੈਂਦੇ ਸੀ, ਉਹ ਮਹਾਰਾਜ ਕਿਰਪਾ ਕਰਦੀ ਇੱਥੋਂ ਫਿਰ ਸਾਰਾ ਕੋਈ ਬਣ ਗਿਆ, ਮੈਨੂੰ ਕੋਈ ਕਿਸੇ ਦੀ ਹੋਰ ਲੈਣ ਦੀ ਲੋੜ ਨਹੀਂ ਰਹੀ। ਅਤੇ ਇਸ ਬੀਜੇ ਨਾਲ ਮੈਂ ਕੰਮ ਕਰਦਾ ਹੁੰਦਾ ਸੀ, ਇਹਦੇ ਵਿੱਚ ਵੀ ਪਛਾਣ ਕੀਤਾ ਸੀਗਾ, 1.25 ਲੱਖ ਪਾਠ ਕੀਤਾ ਸੀ ਆਪਣਾ ਮੂਲ ਮੰਤਰ ਦਾ।
ਅੱਛਾ,
ਤਾਂ 3 ਵਾਰੀ ਫੇਰ 40-40 ਦਿਨ 32 ਵਾਰ ਰੋਜ਼
ਮੂਲ ਮੰਤਰ
ਦੀਆਂ ਕਰਵਾ ਕੀਤੀਆਂ।
ਤੁਸੀਂ ਇਹ ਵੀ ਦੱਸਿਆ ਸੀ ਗੁੜਭਾਗਿਆ ਸੁਹਾਗਣੀ ਤਾਤੀ ਬਾਉ ਨਾਲ ਲੱਗੀ ਸਰਮਸਤਕ ਰੱਖਿਆ ਪਾਰ ਬ੍ਰਹਮ ਸੁਰੀ ਤੇ ਨਾਰਾਇਣ ਆਸ ਗਈਬ ਹੋੜ ਬੰਦੀ ਛੋੜ ਫਿਰ ਘੋੜ ਦੁਖਿਆਂ ਖਰਚਿਆਂ ਪਹਿਲੀ ਪੌੜੀ ਦਾ ਟਿਚਰ ਮੂਲ ਨਾਲ ਥਿੜੀ ਦੋ ਇਹਨਾਂ ਸ਼ਬਦਾਂ ਦਾ
ਲੱਗਦਾ ਇਹ ਸਮਾਂ ਤਾਂ ਉਦੋਂ ਨਾ ਕੁਤਰੇ ਜਾਂਦੇ ਕੰਮ ਕਰਦੇ ਕਰਦੇ ਕਰ ਲਿਆ ਸੀ।
ਦਰਸ਼ਨ ਪਹਿਲਾਂ ਹੋਏ ਜੀ ਕਦੀ?
ਹਾਂ ਹੋਏ ਸੀ, ਉਦੋਂ ਮੈਂ ਪਹਿਲੇ ਉੱਥੇ ਜਦੋਂ ਪਾਠ ਕੀਤਾ ਹੈਗਾ ਆਪਣਾ ਮੂਲ ਮੰਤਰ ਦਾ।
ਅੱਛਾ ਜੀ,
ਉਦੋਂ ਦਸਵੇਂ ਪਾਤਸ਼ਾਹ ਹੋਏ ਸੀ।
ਕਿਸ ਤਰ੍ਹਾਂ ਜੀ?
ਇਸ ਤਰ੍ਹਾਂ ਹੋਏ ਸੀ, ਪਹਿਲਾਂ ਮੈਂ ਉੱਥੇ ਪਾਠ ਕਰਦੇ ਤਾਂ ਇੱਕ ਸਿੱਖ ਆਇਆ ਬਹੁਤ ਹੀ ਦਰਸ਼ਨ ਨੂੰ ਬਹੁਤ ਬਹੁਤ ਸੋਹਣਾ ਲੱਗਦਾ ਸੀ, ਬਹੁਤ ਹੀ ਪਿਆਰਾ ਲੱਗਦਾ ਸੀ। ਹਾਂ, ਤੇ ਜਵਾਨ ਵੀ ਬਹੁਤ ਤਕੜਾ ਸੀ,
ਇਹ ਅੱਖਾਂ ਘਾੜੀਆਂ ਤੇ
ਜਿਹਨੇ ਦੀ ਗੱਲ ਹੈ ਜੀ, ਜਿਹਨੇ ਦੀ ਬੈਠਿਆਂ ਦੀ। ਹਾਂਜੀ, ਫਿਰ ਉਹ ਕਹਿੰਦਾ ਗੁਰੂ ਸਾਹਿਬ ਆ ਰਿਹਾ ਹੈ। ਫਿਰ ਉਹਦੇ ਦਸਵੇਂ ਤੇ ਬੜੀ ਖੁਸ਼ੀ ਹੋ ਗਈ, ਮੈਂ ਬਾਹਰ ਨਿਕਲ ਪਿਆ ਨਾਲ ਉਹ ਵੀ। ਫਿਰ ਦਸਵੇਂ ਪਾਤਸ਼ਾਹ ਤੇ 4 ਸਿੰਘ ਹੋਰ
ਕਿਹੜੇ ਪਾਸਿਓਂ ਆਏ?
ਉਧਰੋਂ ਆਪਣੇ ਪੱਛੋਂ ਦੇ ਪਾਸਿਓਂ ਆਏ, ਲਹਿੰਦੀ ਪੂਰੇ ਲਹਿੰਦੇ ਪਾਸਿਓਂ ਨਹੀਂ, ਪੱਛੋਂ ਦੇ ਪਾਸਿਓਂ। ਤੇ ਮਗਰ ਇੱਕ ਸਿੱਖ ਨੇ ਮਹਾਰਾਜ ਦੇ ਛਤਰੀ ਫੜੀ ਤੇ ਘੋੜੇ ਦੇ ਮਹਾਰਾਜ ਸੀਗੇ, ਤੇ ਉਹ ਛਤਰੀ ਦੀ ਛਾਂ ਸੀ ਮਹਾਰਾਜ। ਮਹਾਰਾਜ ਆਏ ਫਤਿਹ ਬੁਲਾਏ ਤੇ ਮੈਂ ਚਰਨਾਂ ਨੂੰ ਮੱਥਾ ਟੇਕਿਆ ਤੇ ਮੇਰਾ ਘੋੜਾ ਖੜਾ ਕਰ ਲਿਆ ਤੇ ਬੋਲੇ ਕੁਛ ਨਾ। ਫਿਰ ਥੋੜਾ ਜਿਹਾ ਖੜਾ ਹੋ ਗਿਆ, ਤੁਰ ਗਿਆ ਨਾਲ 4 ਸਿੰਘ ਚਲੇ ਗਏ। ਤੇ ਇਹ ਜਿਹੜਾ ਸੀ ਪਹਿਲਾਂ ਉਹ ਖੜਾ ਰਿਹਾ ਮੇਰੇ ਕੋਲ
ਜਿਹੜਾ ਦੱਸਣ ਆਇਆ ਸੀ।
ਹਾਂਜੀ, ਤਾਂ ਮੈਨੂੰ ਬੜੀ ਹੈਰਾਨੀ ਹੋਈ, ਮਹਾਰਾਜ ਆਏ ਵੀ ਦਰਸ਼ਨ ਵੀ ਹੋਏ ਸਭ ਕੁਛ ਹੋਇਆ ਤੇ ਮਹਾਰਾਜ ਬੋਲੇ ਕੁਛ ਨਹੀਂ। ਉਹ ਮੇਰੀ ਹੈਰਾਨੀ ਦੇ ਕਹਿੰਦਾ ਵੀ ਤੂੰ ਹੈਰਾਨ ਕਿਉਂ? ਮੈਂ ਕਹੀ ਮੇਰੀ ਮਹਾਰਾਜ ਆਏ ਵੀ ਤਾਂ ਬੋਲੇ ਕੁਛ ਨਾ, ਉਹਨੇ ਕਿਹਾ ਕੁਛ ਨਹੀਂ। ਉਹ ਕਹਿੰਦਾ ਮੈਨੂੰ ਵੀ ਮਹਾਰਾਜ ਤੇਰੇ ਪਾਠ ਤੇ ਖੁਸ਼ ਹਾਂ, ਤੈਨੂੰ ਦਰਸ਼ਨ ਦੇ ਦਿੱਤੇ ਆ, ਤੇ ਨਾਰਾਜ਼ ਇਸ ਗੱਲੋਂ ਆ ਵੀ ਤੂੰ ਜਾਪ ਸਾਹਿਬ ਦਾ ਪਾਠ ਨਹੀਂ ਕਰਦਾ।
ਅੱਛਾ,
ਤੇ ਮੈਂ ਸੁਖਮਨੀ ਸਾਹਿਬ ਵੀ ਕਰਦਾ ਸੀ, ਹੋਰ ਬਾਣੀਆਂ ਸਾਰੀਆਂ ਪੜ੍ਹਦਾ ਸੀ। ਮੈਨੂੰ ਬੜੀ ਹੈਰਾਨੀ ਹੋਈ, ਬਹੁਤ ਹੈਰਾਨੀ ਹੋਈ, ਜਿਹਨਾਂ ਸੰਤਾਂ ਦੇ ਨਾਲ ਹਰਦੇ ਸੋਹਣੇ ਦੇ ਮੇਰੇ ਫਲਾਨ ਉਹਨਾਂ ਨੇ ਕੀਤਾ ਸੀ ਪਾਠ ਰੰਭ।
ਠੀਕ ਹੈ,
ਹੁਣ ਇਹ ਨਵੇਂ ਦੱਸਿਆ ਵੀ ਜਾਪ ਸਾਹਿਬ ਦਾ ਪਾਠ ਬਹੁਤ ਜ਼ਰੂਰੀ ਹੈ।
ਇਹਦਾ ਮਤਲਬ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ।
ਬਹੁਤ ਜ਼ਰੂਰੀ ਹੈ ਜੀ, ਬਿਲਕੁਲ ਜ਼ਰੂਰੀ ਹੈ, ਸਭ ਸਾਧਨਾਂ ਦਾ ਮੁੜ ਸਾਧਨ ਹੈ।
ਬਾਕੀ ਜਿੰਨੀ ਬਾਣੀ ਕਿਸੇ ਦੀ ਖੁਸ਼ੀ ਪੜ੍ਹੇ ਨਾ
ਪੜ੍ਹੇ, ਬਹੁਤ ਜ਼ਰੂਰੀ ਹੈ, ਇੱਕ ਗੁਰੂ ਦੀ ਖੁਸ਼ੀ ਹੈ। ਇਹ ਕਰਕੇ ਨਿਤਨੇਮ ਫਿਰ ਸੁਖਨਾ ਸਿਵਨੀ ਸਾਹਿਬ ਕਰੋ, ਆਸਾ ਜੀ ਵਾਰ ਕਰੋ, ਕੋਈ ਕਰੋ, ਇਹਦਾ ਫਾਇਦੇ ਅੰਤ ਹੁੰਦਾ। ਤੇ ਜੇ ਛੱਡ ਲਓ ਤਾਂ ਗੁਰੂ ਕਿਵੇਂ ਕਮੀ ਗਿਣਦੇ ਆ ਉਹਨੂੰ, ਜਿਹੜਾ ਆਪਣੀ ਨਿਤਨੇਮ ਦੀਆਂ ਬਾਣੀਆਂ ਉਹਨਾਂ ਦੀ ਕੋਈ ਵੀ ਛੱਡ ਲਓ ਤਾਂ ਗੁਰੂ ਸਾਹਿਬ ਕਮੀ ਗਿਣਦੇ ਉਹਨੂੰ, ਤੇ ਉਹ ਤਾਂ ਗੁਰੂ ਸਾਹਿਬ ਖੁਸ਼ੀ ਨਹੀਂ। ਬਸ ਉਸ ਨੇ ਮੈਨੂੰ ਦੱਸਿਆ ਵੀ ਤੁਸੀਂ ਜਾਪ ਸਾਹਿਬ ਦੀ ਕਮੀ ਕਰਕੇ ਮਹਾਰਾਜ ਬੋਲੇ ਨਹੀਂ,
ਫਿਰ ਤੁਸੀਂ ਕਰਨ ਲੱਗ ਪਿਆ
ਕਰਨ ਲੱਗ ਪਿਆ। ਬਸ ਇਸ ਕਰਕੇ ਉਹ ਸਮਾਂ ਨਿਕਲ ਗਿਆ। ਫਿਰ ਜਦੋਂ ਫਿਰ ਇਹ ਕੰਮ ਛੱਡ ਦਿੱਤਾ ਤਾਂ ਫਿਰ ਮੈਂ 3 ਵਾਰੀ ਫਿਰ ਕੀਤਾ ਪਾਠ ਦਾ ਮੂਲ ਮੰਤਰ ਦਾ, 40-40 ਦਿਨ। ਤਾਂ ਫਿਰ ਉੱਥੇ ਹੀ ਚੰਨੀ ਦਾ ਵਾਰ ਦਾ ਪਾਠ ਕਰਦਾ ਸੀ, ਤੇ ਦਿਲ ਚ ਹੁੰਦਾ ਸੀ ਕਿ ਪਤਾ ਕਰਨਾ ਵੀ ਕੋਈ ਇਹਦਾ ਸਾਧਨ ਵੀ ਦੱਸੇ ਕੋਈ
ਚੰਨੀ ਦੀ ਵਾਰ ਦਾ,
ਚੰਨੀ ਦੀ ਵਾਰ ਦਾ। ਤੇ ਉਹ ਸੰਤਾਂ ਮਹਾਤਮਾ ਨੂੰ ਕਈਆਂ ਨੂੰ ਪੁੱਛਿਆ ਤੇ ਕਹਿੰਦੇ ਗੱਲ ਕੋਈ ਖਾਲ ਖੋਲੀ ਨਾ ਪਏ ਇਸ ਤਰ੍ਹਾਂ ਇਹ ਹੈਗਾ। ਤੇ ਮੈਂ ਰਾਤ ਨੂੰ ਜਿਹੀ ਵਾਰ ਦਾ ਪਾਠ ਕਰਕੇ ਲਵਾਂ ਪਿਆ, ਤੇ ਦੋ ਸਿੰਘ ਆਉਂਦੇ ਦੇਖੇ ਮੈਨੂੰ, ਮੈਂ ਦੇਖੇ ਦੂਰੋਂ। ਮੈਂ ਕਿਹਾ ਕੋਈ ਰਾਹੀ ਹੈਗੇ ਆ ਤੇ ਜੇ ਕੱਪੜਾ ਚਾਹੁਣਗੇ ਤੈਨੂੰ ਕੱਪੜਾ ਦੇ ਦਿਆਂਗੇ, ਆਪ ਦੇ ਦੇਣੀ ਸੀ।
ਅੱਛਾ,
ਤੇ ਜੇ ਕੋਈ ਖੂਨ ਖਾਣ ਤਾਂ ਮੁਕਾਬਲਾ ਕਰਾਂਗੇ।
ਠੀਕ ਹੈ।
ਉਹ ਇੰਨੀ ਗੱਲ ਕਰਦੇ ਨੂੰ ਇੱਕਦਮ ਆ ਗਿਆ ਮੇਰੇ ਕੋਲ।
ਅੱਛਾ,
ਪਹਿਲੇ ਮੋਹਲਾ ਜੋ ਮੇਰੇ ਲਿਜਾਈ ਉਧਰੋਂ ਮੂੰਹ ਲੱਭ ਰਹੀ।
ਅੱਛਾ,
ਤੇ ਦੂਏ ਨੇ ਪਾਉਂਦੇ ਲੋ।
ਅੱਛਾ,
ਤਾਂ ਮੈਂ ਸਮਝਿਆ ਕਿ ਇਹ ਆਦਮੀ ਨਹੀਂ।
ਠੀਕ ਹੈ ਜੀ।
ਇਹ ਕੋਰਖ।
ਅੱਛਾ ਜੀ।
ਮੈਂ ਫਿਰ ਪਹਿਲੀ ਵਾਰ ਪਾਠ ਕਰਨ ਲੱਗ ਪਿਆ।
ਠੀਕ ਹੈ,
ਅੰਦਰੇ ਅੰਦਰ ਹੀ।
ਠੀਕ ਹੈ।
ਸੋਨੀ ਪਹਿਲੇ ਨੇ ਮੇਰਾ ਮੂੰਹ ਲੋ ਛੱਡ ਕੇ ਪਾਲਿਆ ਪੋਇਆ ਲੋ ਗਿਆ।
ਅੱਛਾ ਜੀ।
ਤੇ ਦੂਏ ਨੇ ਮੈਂ ਮਾਰੋ ਛੱਡਤਾ।
ਅੱਛਾ ਜੀ।
ਮੈਂ ਮੁੜ ਕੇ ਬਹਿ ਗਿਆ। ਤੂੰ ਹੱਸ ਪਾਇਆ।
ਚੜੀ
ਦੀ ਵਾਰ ਦਾ ਪਾਠ ਜੇ ਸੂਰਜ ਅਥਮੀ ਤੋਂ ਕਰੀਏ ਰਹਿਣਾ ਮਗਰੋਂ ਜਾਂ ਨੇੜੇ ਹੋਏ ਤੇ ਉਹ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ।
ਠੀਕ ਹੈ।
ਇਹੋ ਹੀ ਹੋਇਆ ਸਾਧਨ।
ਅੱਛਾ ਜੀ।
ਤੇ ਦਿਨੇ ਕਰੋ ਤੇ ਭਾਵੇਂ ਇੱਕ ਕਰੋ ਦੋ ਕਰੋ ਨਾ ਕਰੋ ਤੁਹਾਡੀ ਮੈਂ ਸੋਚਾ ਕਰੋ।
ਅੱਛਾ ਜੀ।
ਦਿਨੇ ਦੀ ਕੋਈ ਗੱਲ ਨਹੀਂ।
ਅੱਛਾ, ਸੂਰਜ ਮਟਣ ਤੋਂ ਬਾਅਦ ਕਰਨਾ
ਸਾਰੀ ਯਾਦ ਕਰੋ, ਇਹਦਾ ਹੀ ਸਾਧਨ।
ਅੱਛਾ ਜੀ।
ਤੈਨੂੰ ਬੰਦ ਨਹੀਂ ਕਰਨਾ, ਰਾਤ ਜੇ ਸ਼ੁਰੂ ਕਰੀਏ ਤਾਂ।
ਠੀਕ ਹੈ ਜੀ।
ਇਹ ਉਹ ਨਹੀਂ ਦੱਸੀ ਗੱਲ। ਬਸ ਫਿਰ ਉੱਥੇ ਜਦ ਕੋਈ ਕਰਦੇ ਰਿਹਾ ਫਿਰ ਹਾਜ਼ਰਾ ਦਿਲ ਤਾਂ ਹੋ ਹੀ ਗਿਆ ਸਾਰਿਆਂ ਦੇ ਵਿੱਚ, ਕੰਮ ਨਹੀਂ ਕੋਈ ਵੀ ਕਰਦਾ।
ਅੱਛਾ।
ਫਿਰ ਇਹ ਰਿਤੋਂ ਨਹੀਂ ਤਾਂ ਸੰਸਥਾ ਗੁਣੀ ਗਿਆ ਸੀ ਇੱਥੇ ਆਪਣੇ ਅਨੰਦਪੁਰ ਸਾਹਿਬ।
ਅੱਛਾ।
ਅਨੰਦਪੁਰ ਸਾਹਿਬ ਦੀ ਸੇਵਾ ਕਰ ਦਿੰਦੇ ਸੀ ਲੰਗਰ ਦੀ।
ਅੱਛਾ।
ਅਤੇ ਸੰਤ ਕਨੀਆ ਸੋਣੀ ਕਰ ਦਿੰਦੇ ਆਪਣਾ ਉੱਥੇ ਗੁਰਦੁਆਰੇ ਦੀ ਸੇਵਾ।
ਅੱਛਾ।
ਅਨੰਦਗੜ੍ਹ ਸਾਹਿਬ।
ਅੱਛਾ।
ਅਤੇ ਮੈਂ ਮਾਈ ਨੂੰ ਪੁੱਛਿਆ ਵੀ ਤੁਸੀਂ ਕਹੋ ਤਾਂ ਮੈਂ ਉੱਥੇ ਜਾ ਕੇ 6 ਮਹੀਨਿਆਂ ਦਾ ਆਰੰਭ ਕੀਤਾ ਇਹ ਪਾਠ।
ਅੱਛਾ।
ਮੈਂ ਮਤਲਬ 6 ਮਹੀਨੇ ਇਹ ਕਰੀ ਜਾਣੀ ਹੈਗੀਆਂ, ਇੰਨੀਆਂ ਹੀ ਮਾਰ 32 ਮਾਰ ਹੋਈਆਂ ਕੁਛ ਕਰਕੇ। ਤਾਂ ਫਿਰ ਮੈਂ ਉਹਨੀ ਮਾਈ ਮੈਂ ਜਾਂਚ ਦੇਤੀ, ਉੱਥੇ ਚਲਾ ਗਿਆ।
ਅੱਛਾ।
ਤਿੰਨ ਮਹੀਨੇ ਕਮਰਾ ਦੇ ਦਿੱਤਾ, ਉੱਥੇ ਪਾਠ ਕਰਦਾ ਰਿਹਾ।
ਠੀਕ ਹੈ।
ਕਰਦੇ ਤੇ ਮੈਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ
ਉੱਥੇ ਅਨੰਦਪੁਰ ਸਾਹਿਬ ਜੀ।
ਹਾਂਜੀ।
ਅੱਛਾ ਜੀ।
ਅਨੰਦਪੁਰ ਸਾਹਿਬ ਇੱਥੇ ਆਪਣੇ ਕੀ ਨਾਂ ਹੈ ਉਹਦਾ,
ਅਨੰਦਗੜ੍ਹ
ਸਾਹਿਬ। ਅਨੰਦਗੜ੍ਹ ਸਾਹਿਬ।
ਅੱਛਾ ਜੀ।
ਉੱਥੇ ਹੀ ਇਹ ਲੰਗਰ ਚੱਲਦਾ, ਉੱਥੇ ਹੀ ਰਹਿੰਦੇ ਸੀ।
ਅੱਛਾ ਜੀ।
ਤੇ ਫਿਰ ਗੁਰਦੁਆਰਾ ਵੀ ਹੋਈ ਬਣਾਉਂਦੇ ਸੀ।
ਅੱਛਾ ਜੀ।
ਫਿਰ ਮੈਨੂੰ ਦਰਸ਼ਨ ਹੋਏ ਇੱਕ ਸਿੰਘ, ਇੰਨਾ ਬੜਾ ਚੌੜਾ ਪਾਰਾ।
ਅੱਛਾ।
ਵੀ ਮਸੀਂ ਲੰਘਿਆ।
ਅੱਛਾ।
ਇਹ ਪਹਿਲਾਂ ਜੇ ਦੋ ਲੰਘੇ ਪਹਿਲਾਂ, ਉਹ ਤਾਂ ਫਜਲ ਬਣਾ ਕੇ ਨੇੜੇ ਆਉਂਦਾ ਹੈ, ਇਹ ਕਹਿੰਦਾ ਫਲ ਇਹਨੂੰ ਚੱਕ ਕੇ ਤਾਂ ਮਾਰੇ ਸਮਾਨ ਤੇ।
ਅੱਛਾ।
ਤਾਂ ਮੈਂ ਹੱਸਦਾ, ਮੈਂ ਕਿਹਾ ਸਮਾਨ ਤੇ ਗੁਰੂ ਸਾਹਿਬ ਨਹੀਂ।
ਅੱਛਾ।
ਸਮਾਨ ਤੇ ਵੀ ਹੈਗੇ।
ਠੀਕ ਹੈ।
ਉਹ ਫਿਰ ਕਹਿੰਦੇ ਵੀ ਬਸ ਇਹ ਗੱਲ ਨੂੰ ਆਏ ਸੀ ਤੈਨੂੰ।
ਅੱਛਾ।
ਇਹ ਨਹੀਂ ਗਾ ਵੀ ਪਾਰੇ ਵੇਖਣੀ ਆ ਸੀ ਤੇਰੇ ਤੇ ਤੈਨੂੰ ਯਕੀਨ ਆ।
ਠੀਕ ਹੈ।
ਬਸ ਫਿਰ ਉਹ ਚਲੇ ਗਏ।
ਅੱਛਾ।
ਚਲੇ ਗਏ ਤਾਂ ਫਿਰ ਕੁਝ ਦਿਨਾਂ ਬਾਅਦ ਫਿਰ ਵਧਾਵਾ ਸੁਣੀ।
ਅੱਛਾ। ਇੱਕ ਇਹ ਗੱਲ ਦੱਸਿਓ ਜੀ, ਜਦੋਂ ਤੁਸੀਂ ਆਪਣੇ ਤੇ ਉਹ ਪ੍ਰਕਾਸ਼ ਹੋਇਆ ਪਹਿਲੀ ਵਾਰੀ, ਉਦੋਂ ਪ੍ਰਕਾਸ਼ ਆਮ ਹੀ ਰਹਿੰਦਾ ਹੋਣਾ?
ਉਹ ਰੋ ਰਹਿੰਦਾ ਸੀ ਅੱਗੇ ਤੁਰੇ ਦੇ ਲੋਕ ਹੁੰਦੀ ਸਾਹਮਣੇ।
ਅੱਛਾ। ਤੁਸੀਂ ਤੁਰੇ ਜਾਣਾ
ਨੇੜਾ ਲੋ ਹੋਣੀ, ਲੋ ਹੁੰਦੀ ਜਾਣੀ
ਕਾਫੀ ਜ਼ਿਆਦਾ ਹੁੰਦਾ ਸੀ।
ਹਾਂਜੀ।
ਅੱਛਾ।
ਲੋ ਹੁੰਦੀ ਆ, ਫਿਰ ਕੋਈ ਚੀਜ਼ ਹੁੰਦੀ ਤਾਂ ਫਿਰ ਮੈਨੂੰ ਇਹ ਸ਼ੱਕ ਪੈ ਗਈ, ਮੈਂ ਕਿਹਾ ਲੋਕ ਮੈਨੂੰ ਮੰਨਣ ਲੱਗ ਪੈਣਗੇ ਜੇ ਮੈਂ ਏਦਾਂ ਲੋ ਦੇ ਤੁਰਿਆ ਰਹਿੰਦਾ, ਇਹਨੇ ਲੋ ਦੇਖਣੀ ਆ ਲੋ ਮੋਹਰੇ। ਚੰਗਾ ਵੀ ਲੋਹ ਬੰਦ ਕਰ
ਦਈਏ।
ਮਹਾਰਾਜ ਬਿੰਦੀ ਕੀਤਾ ਵੀ ਲੋਹ ਹਟ ਗਏ।
ਅੱਛਾ।
ਫਿਰ ਹਟੀ ਸੀ।
ਅੱਛਾ ਜੀ। ਉਹ ਤੋਂ ਪਹਿਲਾਂ ਆਪਣੇ ਤੁਸੀਂ ਇੱਕ ਵਾਰੀ ਦੱਸਿਆ ਸੀ ਅਵਤਾਰ ਸਿੰਘ ਵੀ ਮਿਲਿਆ, ਉਹਦਾ ਕਿਸ ਤਰ੍ਹਾਂ ਸੀ? ਅਵਤਾਰ ਸਿੰਘ ਦਾ ਵੀਡੀਓ ਜਿਹੜਾ ਹੁਣ ਲੱਗਾ ਸੀ, ਇਹ ਬਿਮਾਰ ਹੋ ਗਿਆ ਸੀ ਤੁਸੀਂ ਦੱਸਿਆ ਸੀਗਾ?
ਉੱਥੇ ਵੀ ਗੱਲ ਹੈ ਜੀ।
ਅੱਛਾ ਜੀ।
ਇਹ ਬਿਮਾਰੀ ਤਾਂ ਹੋਈ ਸੀ ਉੱਥੇ, ਇਹ ਬਿਮਾਰ ਹੋ ਗਿਆ, ਰਾਜੀ ਹੋ ਗਏ ਨਾ।
ਅੱਛਾ ਜੀ।
ਫਿਰ ਸਹੁਰੇ ਲੈ ਗਿਆ, ਸਹੁਰਿਆਂ ਤੇ ਵੀ ਜ਼ੋਰ ਲਾ ਲਿਆ, ਰਾਜੀ ਨਾ ਹੋਇਆ ਤਾਂ ਫਿਰ ਉੱਥੇ ਚਲਾ ਗਿਆ ਤੇ ਸਦਾਈ ਹੋਣ ਲੱਗਾ ਸੀਗਾ।
ਅੱਛਾ।
ਤਾਂ ਇਹਨੂੰ ਕਿਸੇ ਆਰਾਮ ਨਾ, ਤੇ ਕਿਤੇ ਮੇਰੇ ਕੋਲ ਆ ਜਾਣਾ ਤਾਂ ਇਹਨੂੰ ਕੁਛ ਅੱਗੇ ਨੂੰ ਆਰਾਮ ਹੋ ਜਾਣਾ।
ਅੱਛਾ।
ਇਹ ਸਮਝ ਲਈ ਵੀ ਮੈਨੂੰ ਆਰਾਮ ਹੋ ਜਾਂਦਾ ਇੱਥੋਂ, ਫਿਰ ਮਾਈ ਉਹਨਾਂ ਨੂੰ ਕਹਿੰਦਾ ਜੇ ਕਿਤੇ ਇਹ ਕੋਈ ਮੇਰਾ ਚਾਰਾ ਕਰਨ ਤਾਂ ਵੀ ਮੇਰਾ ਬਚਾਅ ਹੋ ਸਕਦਾ।
ਅੱਛਾ। ਮਾਤਾ ਜੀ ਉਹਦੇ ਨਾਲ ਹੀ ਹੁੰਦੇ ਸੀ?
ਨਾ ਜੀ, ਕੋਲ ਹੀ ਸੀ ਨਾ,
ਨਾਲ ਹੀ ਤੁਹਾਡੇ
ਕੋਲ।
ਅੱਛਾ।
ਫਿਰ ਉਹ ਕਹਿੰਦੇ ਵੀ ਜੇ ਕਾਕਾ ਹੋ ਸਕਦਾ ਕੁਛ ਤਾਂ ਕਰੋ, ਵੀ ਇਹ ਬਹੁਤ ਔਖਾ ਆ।
ਅੱਛਾ ਜੀ।
ਉਹਨਾਂ ਦੇ ਕਹਿਣ ਕਰਕੇ ਮੈਂ ਸਿਰ ਮਸਤਕ ਰੱਖਿਆ, ਪਾਰਵਾਂ ਮੇਰੇ ਦਾ ਪਾਠ ਆਰੰਭ ਕਰਤਾ। ਤੇ ਗੁਰੂ ਮਹਾਰਾਜ ਇਹਨਾਂ ਦੇ ਘਰ ਲੈ ਇਹਨੇ ਘਰ ਹੀ ਪਾਠ ਕਰਦੇ ਸੀ, ਇਹਨੇ ਸੁਣਾਉਣਾ ਸ਼ੁਰੂ ਕਰਤਾ ਤੇ 40 ਦਿਨ ਫਿਰ ਪਾਠ ਕੀਤਾ ਸੀ। ਦਿਨ ਥੋੜੇ ਹੋਏ ਕਰਦੇ ਨੂੰ ਤਾਂ ਇੱਕ ਸਿੰਘਾ ਸਤਪੁਰਖ ਹੁਣ ਮੈਨੂੰ ਪਿਛਲੀ ਵਾਰ ਇੱਥੋਂ ਧੌਣ ਤੋਂ ਪੜਿਆ ਤੇ ਇੱਕ ਹੱਥ ਮੇਰੇ ਪਿੱਛੇ ਪਾਇਆ, ਗਹਨ ਧੱਕਾ ਮਾਰਿਆ, ਧੱਕਾ ਮਾਰਿਆ ਚੰਗਾ ਜ਼ੋਰ ਲਾ ਕੇ ਤਾਂ ਮੈਂ ਹਿੱਲਿਆ ਨਾ, ਹਿੱਲਿਆ ਨਾ ਤਾਂ ਫੇਰ ਹੁਣ ਜ਼ੋਰ ਮਾਰਿਆ, ਫੇਰ ਵੀ ਨਾ ਹਿੱਲਿਆ। ਕੀ ਵਾਰ ਮਾਰਿਆ ਤਾਂ ਮੈਂ ਕਿਹਾ ਤੁਸੀਂ ਆ ਜਾਓ ਤੇ ਮੇਰੇ ਨਾਲ ਗੱਲ ਕਰੋ ਵੀ ਕੀ ਗੱਲ ਹੈਗੀ। ਉਹ ਮੇਰੇ ਮੂਹਰੇ ਆ ਗਿਆ, ਕਹਿੰਦਾ ਗੱਲ ਕੀ ਕਰਨੀ ਆ ਜੀ, ਤੁਸੀਂ ਮਦਦ ਕਰਨੀ, ਮਦਦ ਕਰਨੇ ਆਦਮੀ ਨੇ। ਮੈਂ ਕਿਹਾ ਕੀ ਗੱਲ? ਕਹਿੰਦੇ ਗੁਰੂ ਨਾਨਕ ਦੇਵ ਦੀ ਨਿੰਦਿਆ ਕੀਤੀ ਜਿਹੜੀ ਸੁਣ ਨਹੀਂ ਸਕਦੇ ਅਸੀਂ, ਅਸੀਂ ਤੈਨੂੰ ਮਾਰ ਦੇਣਾ ਚਾਹੁੰਦੇ ਸੀ, ਮਾਰ ਦਿੰਦੇ ਬੋਲਾਂਗੇ, ਪਰ ਬਹੁਤੀ ਸਜ਼ਾ ਦੇ ਕੇ ਮਾਰਨਾ ਪਈ, ਇੰਨੀ ਗੁਰੂ ਸਾਹਿਬ ਦੀ ਨਿੰਦਿਆ ਕੀਤੀ, ਇਸ ਕਰਕੇ ਇਹਨੂੰ ਦੁੱਖ ਦੇ ਕੇ ਮਾਰਨ ਦਾ ਖਿਆਲ ਸੀ।
ਕਮਿਊਨਿਸਟ ਖਿਆਲਾਂ ਦਾ ਹੋਣਾ ਨਾ,
ਕਮਿਊਨਿਸਟ ਖਿਆਲਾਂ ਦਾ, ਇਹ ਗੁਰੂ ਸਾਹਿਬ ਮੰਨਦਾ ਹੀ ਨੀ ਵੀ ਕਹਿੰਦਾ ਹੋਈ ਕੋਈ ਨੀ। ਬਸ ਫੇਰ ਮੈਂ ਕਿਹਾ ਹੁਣ ਇਹ ਤੂੰ ਮਨਾ ਦਿੰਦੇ ਜੋ ਕਹਾਂ। ਕਹਿੰਦੇ ਮਨਾਉਣਾ ਮਨਾਉਣਾ ਕਾਹਦੀ ਕੀ ਹੈ, ਹੁਣ ਅਸੀਂ ਇਹਦਾ ਪਿੱਛਾ ਛੱਡ ਦਿੰਦੇ ਹਾਂ, ਪਿੱਛੇ ਨੇ ਆ ਹੈ ਨਹੀਂ ਸੀ ਇਹ। ਫਿਰ ਮੈਂ ਕਿਹਾ ਅੱਛਾ ਹੁਣ ਮਿਹਰਬਾਨੀ ਕਰੋ ਵੀ ਅੱਗੇ ਵਾਸਤੇ ਹੁਣ ਨਾ ਇਹ ਕਰੋ। ਫਿਰ ਉਹ ਚਲਿਆ ਗਿਆ ਤਾਂ ਮੈਨੂੰ 3 ਦਿਨ ਜੀ ਇੱਥੇ ਇੱਥੇ ਦੱਤ ਪਾਏ, 3 ਦਿਨ ਇੱਥਾਂ ਉੱਧਰ ਉਂਗਲੀਆਂ ਲੱਗੀਆਂ
ਧੌਣ ਉੱਤੇ,
ਧੌਣ ਤੇ ਇੱਥੇ ਮੈਨੂੰ ਮੰਨਿਆ ਵੀ ਇਹ
ਉੱਧਰ ਹੱਥ ਪਾਇਆ।
ਹਾਂ
ਅੱਛਾ ਜੀ,
ਬਸ ਇਹ ਤਗੜਾ ਤਾਂ ਹੋ ਗਿਆ ਪਰ ਐਸਾ ਇਹਦਾ ਫਿਰ ਮਨ ਦੇਖਿਆ ਵੀ ਇਹਨੂੰ ਨਹੀਂ ਵੀ ਜਿੰਨਾ ਔਖੀ ਥਾਂ ਤੋਂ ਨਿਕਲਿਆ ਸੀ ਤੇ ਪਰਮਾਤਮਾ ਦੇ ਪਾਸੇ ਨੂੰ ਪ੍ਰੇਮ ਨਾਲ ਲੱਗ ਪੈਂਦਾ।
ਹਾਂਜੀ,
ਨਹੀਂ ਇਹਨੂੰ ਗੌਰ ਕੀਤੀ
ਨਹੀਂ, 40 ਦਿਨ ਕੀਤਾ ਸੀ,
40 ਦਿਨ ਜੀ 40 ਦਿਨ ਕੀਤਾ ਸੀ। ਸਿਰਮਾਸਿਕ ਰੱਖਿਆ ਪਾਰ ਬ੍ਰਹਮ,
ਇਹ ਰਾਜੀ ਹੋ ਗਿਆ,
ਰਾਜੀ ਹੋ ਗਿਆ ਬੜਾ ਸੋਹਣਾ।
ਭਾਈ ਵਧਾਵਾ ਸੋਹਣੀ ਉੱਥੇ
ਤਾਰਾ ਸੋਹਣੀ ਪਹਿਲਾਂ ਖਬਰ ਲੈਣੇ ਪੱਕੀ ਹੋਵੇ, ਇਹ ਤਾਂ ਬਹੁਤ ਵੱਡੀ ਚੀਜ਼ ਆ ਬਾਣੀ, ਇਹ ਤਾਂ ਵਿਆਸਾ ਪ੍ਰੇਮ ਨਾਲ ਲੱਗਾ, ਬਸ ਵਾਧਾ ਚਲੇ ਗਿਆ। ਉੱਥੇ ਵੀ ਗੱਲ ਹੋਈ ਸੀ, ਮੈਨੂੰ ਪੁੱਛਿਆ ਇੱਕ ਵਾਰੀ, ਫਿਰ ਦੂਜੀ ਵਾਰੀ ਆ ਜਾਂ ਤੀਜੀ ਵਾਰੀ,
ਠੀਕ ਹੈ,
ਮੈਨੂੰ ਕਹਿੰਦਾ ਵੀ ਇਹਦੇ ਕਰਮ ਦੇ ਵਿੱਚ ਕੁਛ ਨਾ ਹੋਵੇ,
ਇਹ ਭਾਈ ਵਧਾਵਾ ਸੋਹਣੀ ਪੁੱਛਿਆ।
ਹਾਂਜੀ
ਅੱਛਾ ਜੀ,
ਤੇ ਉਹ ਵੀ ਕੋਈ ਪ੍ਰਾਪਤੀ ਉਹਨੂੰ ਹੋ ਸਕਦੀ ਹੈ।
ਅੱਛਾ ਜੀ,
ਤਾਂ ਮੈਂ ਕਿਹਾ ਤੂੰ ਤਾਂ ਕੋਈ ਗੱਲ ਖਿਆਲ ਨਹੀਂ ਕਰ, ਤੇਰੇ ਕਰਮ ਦੇ ਵਿੱਚ ਬਹੁਤ ਕੁਛ ਆ।
ਇਹ ਉਹਨਾਂ ਨੂੰ ਕਿਹਾ ਤੁਸੀਂ?
ਹਾਂ
ਅੱਛਾ ਜੀ,
ਤੇ ਤੈਨੂੰ ਤਾਂ ਕੋਈ ਚਿੰਤਾ ਨਹੀਂ, ਤਾਂ ਉਹ ਕੋਈ ਵੀ ਮਹਾਰਾਜ ਦਾ ਭਜਨ ਕਰੇ, ਬੰਦਗੀ ਕਰੇ,
ਠੀਕ ਹੈ,
ਉਹ ਨਾ ਵੀ ਕਰਮ ਜਿਹੜੇ ਮਹਾਰਾਜ ਕਿਰਪਾ ਕਰ ਦਿੰਦੇ ਆ, ਇਹ ਪ੍ਰੇਮ ਨਾਲ ਲੱਗ ਪਵੇ।
ਠੀਕ ਹੈ,
ਉਹਨਾਂ ਨੇ ਕਿਹਾ ਵੀ ਮੈਨੂੰ 4 ਦਿਨ ਮੂਲ ਮੰਤਰ ਦਾ ਪਾਠ ਕਰਾ ਦਿਓ ਕੋਲ ਹੋ ਕੇ। ਦਿਲ ਚਲਾਉਣੀ ਮਹਾਰਾਜ ਸਰਵ ਵਿਆਪਕ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸੰਤ ਰੂਪ ਹੈ, ਦਸਾਂ ਪਾਤਸ਼ਾਹ ਕਿਸ ਤਰ੍ਹਾਂ ਸਮਝਿਆ
ਜਾਏ,
ਇਹ ਦਿਲ ਚ ਹੁੰਦੀ ਸੀ। ਫਿਰ ਇੱਕ ਦਿਨ ਮਹਾਰਾਜ ਦੇ ਦਰਸ਼ਨ ਕਰਨ ਨੂੰ ਜਾਂਦਾ ਸੀ ਤਾਂ ਗੁਰੂ ਮਹਾਰਾਜ ਦੇ ਪੱਟਾਂ ਦੇ ਉੱਤੇ ਪ੍ਰਕਾਸ਼ ਆ, ਦੂਰੋਂ ਦੇਖਿਆ ਜਿਉਂ ਜਿਉਂ ਲਾਗੇ ਹੁੰਦਾ ਗਿਆ ਤਿਉਂ ਤਿਉਂ ਮਹਾਰਾਜ ਵੀ ਸਮਾਉਂਦੇ
ਗਏ,
ਜਾ ਕੇ ਵਿੱਚੇ ਹੀ ਸਮਾ ਗਿਆ ਮਹਾਰਾਜ ਜੀ, ਦਿਖਾ ਦਿੱਤਾ ਵੀ ਏਦਾਂ ਆਇਆ ਸੀ
ਸਮਾ।
ਬਸ ਫਿਰ ਇਹ ਕਰਕੇ ਇਹਨਾਂ ਦਾ ਮੂਲ ਮੰਤਰ ਦਾ ਪਾਠ ਪਹੁੰਚਾਈ ਦੇਣ,
ਉੱਥੇ ਕਿੰਨਾ ਚਿਰ 40 ਦਿਨ ਰਹੇ?
40 ਦਿਨ ਜੀ।
ਅੱਛਾ ਜੀ,
40 ਦਿਨ ਰਹੇ ਸੀ। ਅੱਛਾ ਜੀ,
ਹਰ ਰੋਜ਼ ਕਿੰਨਾ ਕਰਦੇ ਸੀ ਪਾਠ?
32 ਮਾਲਾ ਰੋਜ਼ ਦੀਆਂ, 32 ਮਾਲਾ ਮੈਂ ਕਰੀਆਂ 32 ਹੋਣ।
ਅੱਛਾ ਜੀ,
32 ਮਾਲਾ ਰੋਜ਼ ਕਰੀਏ ਤਾਂ 40 ਦਿਨਾਂ 'ਚ ਫਿਰ 1.25 ਲੱਖ ਹੋ ਜਾਂਦਾ।
ਅੱਛਾ ਜੀ, ਆਮ ਉਦੋਂ ਮਹਾਰਾਜ ਦੇ ਦਰਸ਼ਨ ਤੇ ਆਮ ਹੀ ਹੁੰਦੇ ਰਹਿੰਦੇ
ਹੋ ਜਾਂਦੇ, ਮਹਾਰਾਜ ਕਿਰਪਾ ਕਰ ਦਿੰਦੇ ਸੀ।
ਅੱਛਾ ਜੀ,
ਬਸ ਫਿਰ ਫਿਰ ਥੋੜਾ ਤੇਰਾ ਬਾਅਦ ਫਿਰ ਰਾਵਾ ਸੁਣੀ ਉੱਥੇ ਅੰਮ੍ਰਿਤ ਚਰਨ ਚਲੇ ਗਏ, ਨਾਲ ਗੁਰਬਖਸ਼ ਸਿੰਘ ਪ੍ਰੋਫੈਸਰ,
ਕਿੱਥੇ ਜੀ?
ਅਨੰਦਪੁਰ ਸਾਹਿਬ।
ਅੱਛਾ ਜੀ, ਫਿਰ ਇੱਥੋਂ ਛਾਉਣੀ ਤੋਂ ਬਾਅਦ ਤੁਸੀਂ ਅਨੰਦਪੁਰ ਸਾਹਿਬ
ਚਲੇ ਗਏ,
ਛਾਉਣੀ ਪਾਠ ਕਰਕੇ
ਥੋੜੇ ਕੁਝ ਦਿਨਾਂ ਬਾਅਦ ਚਲੇ ਗਏ।
ਅੱਛਾ
ਜੀ, ਤਾਂ ਇਹ ਉੱਥੇ ਅੰਮ੍ਰਿਤਸਰ ਨੂੰ ਗਏ, ਤਾਂ ਫਿਰ ਬਰਾਸ ਦੇ ਨਾਲ ਇਹ ਵੀ ਗੁਰਬਾਸੀ ਵੀ ਤਿਆਰ ਹੋ ਗਿਆ, ਦੋਨੋਂ ਹੀ ਅੰਮ੍ਰਿਤਸਰ ਨੂੰ ਤਿਆਰ ਹੋ ਗਿਆ। ਤਾਂ ਅਸੀਂ ਫਿਰ ਉਹਨਾਂ ਨੂੰ ਕਿਹਾ ਕਮੇਟੀ ਵਾਲਿਆਂ ਨੂੰ ਵੀ ਸਾਡਾ ਕੋਈ ਸੰਤ ਵਿੱਚ ਰੱਖ ਲਓ, ਉਹੀ ਰੱਖ ਲਿਆ। ਸੰਤ ਹਰੀ ਸਿੰਘ ਦਾ ਨਾਂ ਸੀ, ਚੰਗੇ ਪ੍ਰੇਮੀ ਸੀ, ਉਹ ਅੰਮ੍ਰਿਤਸਰ ਤਿਆਰ ਕਰਦੇ ਸੀ। ਤਾਂ ਮੈਂ ਬਾਹਰ ਪ੍ਰਕਰਮਾਂ ਦੇ ਵਿੱਚ ਲਮਾ ਪੈ ਗਿਆ, ਉਹ ਥੱਕਾ ਸੀਗਾ ਤੇ ਅੱਖ ਲੱਗ ਗਈ, ਤੇ ਦੋ ਸ਼ਹੀਦ ਕਿਵੇਂ ਲੱਤਾਂ ਦਾ ਬਣਨਾ ਪਿਆ। ਮੈਂ ਉੱਠ ਕੇ ਬਹਿ ਗਿਆ, ਉੱਠ ਕੇ ਨਮਸਕਾਰ ਕੀਤੀ, ਫਤਿਹ ਬੁਲਾਈ। ਤੇ ਮੈਂ ਕਿਹਾ ਤੁਸੀਂ ਇਹ ਕੀ ਕਰਨਾ, ਤੇ ਥੱਕਾ ਸੀ ਤਾਂ ਕਰਕੇ ਤੇਰੇ ਲੱਤਾਂ ਦਾ ਬਣਨਾ ਪਿਆ। ਮੈਂ ਕਿਹਾ ਤੁਸੀਂ ਉਹ ਕਿਰਪਾ ਕਰੋ ਕਿ ਲੱਤਾਂ ਦਾ ਬਣੀ ਤਾਂ ਕੋਈ ਲੋੜ ਨਹੀਂ। ਉਸ ਦਿਨ ਤੋਂ ਲੈ ਕੇ ਉਹ ਮੇਰੇ ਨਾਲ ਕਈ ਚੰਗੇ ਸਰੂਪ ਦੇ ਵੀ ਮੇਰੇ ਹਾਂ ਰੋਜ਼ ਨਾਲ ਹੋਣਾ। ਤੇ ਇਹ ਕਹਿੰਦੇ ਮੈਂ ਗੱਲ ਪੁੱਛੀ ਤੈਨੂੰ ਦੱਸੀ ਨਾ, ਹੱਸ ਕੇ ਚੁੱਪ ਕਰ ਰਿਹਾ ਹੈ। ਤੇ ਮੈਂ ਆਖਿਆ ਵੀ ਤੁਸੀਂ ਫਿਰ ਮੈਨੂੰ ਦਰਸ਼ਨ ਹੀ ਨਾ ਕਰੋ, ਮੇਰੇ ਕੋਲ ਕਹਿੰਦੇ ਨੇ ਜੀ ਤੁਸੀਂ
ਆਪਣੀ ਕੋਈ ਗੱਲ ਹੀ ਨਹੀਂ ਦੱਸਣੀ,
ਗੱਲ ਨਹੀਂ ਦੱਸਣੀ।
ਠੀਕ ਹੈ,
ਉਹ ਫਿਰ ਗੁਪਤ ਹੋ ਗਿਆ ਹੈ ਰਹੇ ਤਾਂ ਫਿਰ ਵੀ ਨਾਲ ਗੁਪਤ।
ਠੀਕ ਹੈ
ਜੀ, ਇਸ ਤਰ੍ਹਾਂ ਭਾਈ ਸ਼ੇਰ ਸੋਹਣੀ ਵੀ ਨਾਲ ਸੀ।
ਭਾਈ ਸ਼ੇਰ ਸੋਹਣੀ ਕੌਣ ਸੀਗੇ ਜੀ?
ਭਾਈ ਸ਼ੇਰ ਸੋਹਣੀ ਸੀ ਇਹਨਾਂ ਦੇ ਚਾਚਾ ਲੱਗਦਾ ਜੀ, ਆਪਣੇ ਸੁਧਾਰੋਂ
ਸੁਧਾਰ ਪਿੰਡ ਸੀ ਭਾਈ ਸਾਹਿਬ।
ਹਾਂ, ਸੁਧਾਰ ਪਿੰਡ ਸੀ।
ਅੱਛਾ ਜੀ, ਇਹ ਵੀ ਸੁਧਾਰ ਦੇ ਸੀ?
ਇਹ ਵੀ ਸੁਧਾਰ ਦੇ ਸੀ।
ਅੱਛਾ
ਜੀ, ਤੇ ਚਾਚੇ ਨਾਲ ਲੱਗਦੇ ਸੀ।
ਅੱਛਾ ਜੀ,
ਤਾਂ ਮਹਾਂਵੀਰ ਪਹਿਲਾਂ ਦਾ ਉਹਦਾ ਬਹੁਤ ਸੀ ਪਹਿਲਾਂ ਹੀ।
ਅੱਛਾ
ਜੀ, ਤੇ ਸ਼ੇਰ ਸੋਹਣੀ ਬਿਮਾਰ ਸੀ।
ਅੱਛਾ
ਜੀ, ਉਹ ਬਿਮਾਰ ਬਹੁਤ ਚਿਰ ਹੈ, ਬਹੁਤਾ ਚਿਰ ਹੈ ਬਿਮਾਰ ਰਾਜੀ ਕਿਸ ਤਰ੍ਹਾਂ ਹੋਣ ਨਾ।
ਅੱਛਾ ਜੀ,
ਤਾਂ ਫਿਰ ਪਾਣੀ ਕੰਡ ਕਹਿੰਦੇ ਪਾਣੀ ਪਹਿਲੀ ਪੌੜੀ ਕੰਠ ਹੈ, ਹੋਰ ਮੇਰੇ ਕੁਛ ਹੈ
ਨੀ।
ਅੱਛਾ, ਕੋਈ ਨੀ, ਪਹਿਲੀ ਪੌੜੀ ਦਾ ਰਹਿਣਾ। ਫਿਰ ਉਹਨੇ ਛੱਡ ਲਿਆ, ਤੇ ਫਿਰ ਮੈਂ ਉਹਨੂੰ ਕਿਹਾ ਤੁਸੀਂ ਏਦਾਂ ਕਰਿਓ, ਜਿੰਨੀ ਤੁਹਾਡੀ ਹਿੰਮਤ ਹੋਵੇ ਸੀ ਤਗੜਾ ਨਹੀਂ, ਤੇ ਰੋਜ਼ ਪਹਿਲੀ ਪੌੜੀ ਦਾ ਪਾਠ ਕਰੋ ਤੇ ਸਰਦਾਰ ਆਪਣੇ ਗੁਰਦੁਆਰੇ ਜਾ ਕੇ ਝਾੜੂ ਦਿਆ ਕਰੋ।
ਠੀਕ ਹੈ ਜੀ,
ਇਹ ਨਹੀਂ ਹੋਇਆ ਮੰਨ ਲਿਆ ਜੇ ਰੋਜ਼ ਝਾੜੂ ਦੇਣਾ, ਉਹ ਦਿੰਦੇ ਫਿਰ ਗੱਲ ਦਿੰਦੇ ਹਲੇ, ਤੇ ਮੇਰੇ ਪਹਿਲਾਂ ਵੀ ਲੈਣੇ ਆ ਜਾਂਦੇ ਆ। ਫਿਰ ਇਹਦੇ ਨਾਲ ਮੇਰੇ ਸਭਨਾਂ ਨੂੰ ਪਹਿਲਾਂ ਜਾਣ ਲੱਗ ਪਿਆ। ਪਹਿਲਾਂ ਝਾੜੂ ਦੇ ਕੇ ਤਾਂ ਉੱਥੇ ਕੋਲੇ ਸੀਗੇ ਵਿੱਚ ਉਹਦੇ
ਗੁਰਦੁਆਰੇ
ਗੁਰਦੁਆਰੇ ਦੇ ਦਰਸ਼ਨ
ਹੋਏ।
ਸ਼ੇਰ ਸਿੰਘ ਤੂੰ ਕੀ
ਮਹਾਰਾਜ ਨੇ
ਕਿਹਾ ਤੈਨੂੰ ਹਰਨਾਮ ਨਾਮ ਦਾ ਸੀ ਕੋਈ ਸੰਤ, ਉਹ ਤੈਨੂੰ ਦੁਆ ਨੀ ਦੇਣੀ ਲੱਸੀ ਪਾ ਕੇ ਤਾਂ ਤੈਨੂੰ ਉਹ ਕਰ ਦੇਣਾ ਅੰਦਰ ਜੇ ਕਸ ਰਿਹਾ। ਤਾਂ ਇਹ ਮੂੰਹ ਗੰਗਾ ਕੀਤਾ ਤਾਂ ਦਿਸਿਆ ਕੁਛ ਨਾ। ਤੇ ਕਹਿੰਦੇ ਮਹਾਰਾਜ ਜੇ ਤੁਸੀਂ ਕਿਹਾ ਤਾਂ ਫਿਰ ਮੈਂ ਇੱਕ ਵਾਰ ਫਿਰ ਦਰਸ਼ਨ ਦਿਓ, ਏਦਾਂ ਕਹਿ ਕੇ ਤਾਂ ਮੂੰਹ ਢੱਕ ਲਿਆ। ਫਿਰ ਮਹਾਰਾਜ ਦਰਸ਼ਨ ਹੋਏ, ਫਿਰ ਮਹਾਰਾਜ ਨੇ ਉਹ ਗੱਲ ਕਹੀ ਕਹੀ ਤਾਂ ਫਿਰ ਉਹਨਾਂ ਦਾ ਕੋਈ ਸੀਗਾ ਜਾਣੂ ਸੰਤਾਂ ਦਾ, ਤੇ ਉਹਨੂੰ ਨਾਲ ਕਹਿੰਦਾ ਫਿਰ ਇਹ ਆਏ ਇੱਥੇ।
ਕਿਹੜੇ ਸੰਤਾਂ ਦਾ ਜਾਣੂ ਸੀ?
ਹਰਨਾਮ ਸਿੰਘ ਦਾ ਇੱਥੇ ਸੀ ਜੀ ਨਾ, ਇੱਥੇ ਲੁਧਿਆਣੇ ਉਹਦਾ। ਇੱਥੇ ਆਏ ਆਣ ਕੇ ਤਾਂ ਦੇਖਿਆ ਸਕੀਮ ਤਗੜਾ ਸੀ, ਤੇ ਉਹ ਮੰਤਰਾਂ ਜੰਤਰਾਂ ਦਾ ਵੀ ਤਗੜਾ ਸਿਆਣੂ ਸੀ, ਤਾਂ ਗੁਰੂ ਮਹਾਰਾਜ ਉਹਦੇ ਰੱਖਿਆ ਸੀ। ਉਹਨੇ ਕੋਈ ਦੁਆ ਪਾਈ ਹੋਈ ਜਾਂ ਮਹਾਰਾਜ ਨੇ ਲੱਸੀ ਨਾਲ ਦੁਆ ਦਿੱਤੀ, ਉਹਨਾਂ ਉਲਟੀਆਂ ਆਉਣ ਲੱਗ ਪਈਆਂ। ਉਹਨੇ ਤਾਂ ਉਹ ਉਲਟੀਆਂ ਕਿਸੇ ਬਰਤਨ ਦੇ ਵਿੱਚ ਪਾਉਂਦੇ ਰਹੇ, ਤੇ ਵਿੱਚੋਂ ਪਾਣੀ ਡੋਲਿਆ ਤਾਂ ਪਾਰਾ ਨਿਕਲਿਆ ਉਹਦੇ ਵਿੱਚ। ਉਹ ਪਾਰਾ ਪਾਰਾ ਕਿਵੇਂ ਖਾਇਆ ਸੀ, ਬਸ ਉਹਦੇ ਦਿਲ ਆ ਕੇ ਰਾਜੀ ਹੋ
ਗਿਆ।
ਉਦੋਂ ਟਿਕਦੇ ਗਏ ਮਹਾਰਾਜ ਨਾਲ, ਪਿਆਰ ਬਣਦਾ ਗਿਆ, ਤੇ ਇੱਕ ਦਿਨ ਕੁਦਰਤ ਮਹਾਰਾਜ ਐਸੀ ਹੋਈ ਉਹ ਜਿੰਦਾ ਬਾਦਸ਼ਾਹ ਜਿੱਥੇ ਰੁਮਾਲੇ ਸੀ
ਗੁਰਦੁਆਰੇ ਦਾ
ਮਾਰੀ ਦਾ ਉਹ ਕਹਿੰਦੇ ਉਹਨਾਂ ਲੋਕਾਂ ਨੂੰ ਤੁਸੀਂ ਨਹੀਂ ਲੱਗਦਾ ਅਰਦਾਸ ਕਰੋ ਮਹਾਰਾਜ ਦੇ ਅੱਗੇ ਐਸੀ ਕਿਰਪਾ ਹੋਈ ਜਿੰਦਾ ਖੁੱਲਣ ਦੇ ਨਾਲ ਇਹਨਾਂ ਦਾ ਆਪਣਾ ਜਿੰਦਾ ਖੁੱਲ ਗਿਆ ਐਸੀ ਦ੍ਰਿੜਤਾ ਹੋਈ ਬਸ ਪ੍ਰਕਾਸ਼ ਹੋ ਗਿਆ ਮਹਾਰਾਜ ਸੋਝੀ ਦੇਤੀ ਸੰਤਰ ਜਾਮਤਾ ਹੋ ਗਈ ਫਿਰ ਤਾਂ ਬੜਿਆਂ ਚ ਹੋ ਗਏ ਮਹਾਰਾਜ ਕਿਰਪਾ ਹੋ ਗਈ
ਇਹਨਾਂ ਨੇ ਲਾਹੌਰ ਤਾਂ ਅੰਮ੍ਰਿਤ ਛਕਿਆ ਸੀ
ਹਾਂ ਲਾਹੌਰ ਅੰਮ੍ਰਿਤ ਛਕਿਆ
ਗੱਲਾਂ ਜਿਹੜੀਆਂ ਬਾਅਦ ਚ ਤੁਸੀਂ ਦੱਸੀ ਅੰਮ੍ਰਿਤ ਛਕਣ ਤੋਂ ਬਾਅਦ
ਬਾਅਦ
ਉੱਥੇ ਦੇ ਭਾਈ ਵਧਾਵਾ ਸੋਹਣਾ ਦੇ ਭਰਾਵਾਂ ਨੇ ਛਕਿਆ ਸੀ ਅੰਮ੍ਰਿਤ ਹੋਰ
ਵਾਹ ਭਰਾਵਾਂ ਨੇ ਕੋਈ ਹੋਰ ਵੀ ਸੀ ਉੱਥੇ ਸੰਗਤ
ਅੱਛਾ
ਪੰਜ ਸੱਤ ਆਦਿ ਸੀ ਕੋਈ ਬੀਬੀਆਂ ਵੀ ਸੀ
ਅੱਛਾ ਭਾਈ ਵਧਾਵਾ ਸੋਹਣਾ ਤਾਂ ਪਹਿਲਾਂ ਹੀ ਅੰਮ੍ਰਿਤ ਛਕਿਆ ਸੀ ਉਦੋਂ ਹਾਂਜੀ ਉਹ ਤੋਂ ਬਾਅਦ ਫਿਰ ਪਾਠ ਸਾਧਨ ਵਗੈਰਾ ਕਰਦੇ ਰਹੇ ਹੁਣ ਘਰ
ਜੇ ਹੋ ਗਿਆ ਪਾਠ ਕਰ ਲਿਆ ਬੀਏ
ਪੜ੍ਹਦੇ ਹੁੰਦੇ ਸੀ
ਬੀਏ ਜਦ ਕਰ ਲਿਆ ਤਾਂ ਫਿਰ ਇਹਨਾਂ ਆਪਣੇ ਪਿਤਾ ਜੀ ਨੇ ਕਿਹਾ ਵੀ ਮੈਂ ਹੁਣ ਕੁਝ ਇਹਨਾਂ ਦੀ ਕਰਕੇ ਤਾਂ ਫਿਰ ਕੋਈ ਨੌਕਰੀ ਕਰਾਂਗਾ ਵਿਆਹ ਵੀ ਬਾਅਦ ਵਿੱਚ ਕਰਨਾ ਹਾਲ ਕੁਛ ਨੀ ਕਰਨਾ ਸੱਤ ਸਾਲ ਲਗਾਤਾਰ ਇਹਨਾਂ ਦੀ ਕੀਤੀ ਫਿਰ ਮਹਾਰਾਜ ਦੀ ਕਿਰਪਾ ਹੋ ਗਈ ਫਿਰ ਵਿਆਹ ਵੀ ਹੋ ਗਿਆ ਮਹਾਰਾਜ ਨੇ ਕਿਰਪਾ ਕੀਤੀ ਉਹ ਕਰਮ ਜਿਹੜੀ ਬੀਬੀ ਉਹ ਵੀ ਬੜੇ ਸੱਤ ਸੰਤੋਖ ਵਾਲੀ ਮਿਲੀ ਤਾਂ ਉਹ ਤੇ ਮਹਾਰਾਜ ਨੇ ਕਿਰਪਾ ਕਰਤੀ ਉਹਨੂੰ ਵੀ ਨਾਲ ਸੋਝੀ ਬਖੀ ਦਿੱਤੀ ਤੇ ਹੁਣ ਤਾਂ ਮਹਾਰਾਜ ਦੀ ਬੜੀ ਕਿਰਪਾ ਆ ਵੀ ਉਹ ਫਿਰ ਗਏ ਪਿੰਡ ਉੱਥੇ ਅੱਗੇ ਵੀ ਸੀਗੇ ਕੋਈ ਤੁਗਿਆਂ ਦੀ ਸੰਗਤ
ਇਹ ਕਰੇਰੂ ਆ ਧੌਲਪੁਰ ਵਿੱਚ ਆ ਜੀ
ਧੌਲਪੁਰ ਚ
ਬੜੇ
ਤੇ ਸਾਰੇ ਖਾਂਦੇ ਸੀ ਮਾਰਦੇ ਸੀ
ਜੰਗਲੀ ਇਲਾਕਾ ਹੋਣਾ
ਬਹੁਤ ਜੰਗਲੀ ਇਲਾਕਾ ਸੀ ਬਹੁਤੇ ਜਾਨਵਰ ਸੀ ਤੇ ਉਹ ਸ਼ਰਾਬਾਂ ਵੀ ਪੀਣ ਲੱਗ ਪਏ
ਉੱਥੇ
ਰਾਜਾ ਨੇ ਸਤਿਕਾਰ ਕਰਦਾ ਸੀ ਤੇ ਲੋਕ ਵੀ ਬੜੇ ਭਾਅ ਰੱਖਦੇ ਸੀ ਤੇ ਫਿਰ ਮੈਂ ਦੇਖਿਆ ਵੀ ਇਹ ਤਾਂ ਬੜਾ ਮਾੜਾ ਕੰਮ ਆ ਵੀ ਇਹ ਸ਼ਰਾਬ ਪੀਣੀ ਆ ਬਹੁਤ ਮਾੜਾ ਕੰਮ ਆ ਤੇ ਇਹਨੇ ਇਹਨਾਂ ਨੂੰ ਸਿਰ ਦੇਣਾ ਤੇ ਜੇਲੇ ਇਹ ਰਾਜੇ ਦੇ ਨਿਵਾਸ ਤੋਂ ਚਲੇ ਗਏ ਤਾਂ ਫਿਰ ਸਾਰੇ ਲੋਕਾਂ ਦੇ ਪਿੱਛਾ ਪੈ ਜਾਣਗੇ ਫਿਰ ਮੈਂ ਸਿਆਣੇ ਆਦਮੀ ਜਿਹੜੇ ਸੀ ਉਹਨਾਂ ਨੂੰ ਹੌਲੀ ਹੌਲੀ ਕਹਿਣਾ ਸ਼ੁਰੂ ਕੀਤਾ ਤੇ ਮਾੜਾ ਕੰਮ ਤੇ ਕੁਦਰਤੀ ਦਰਿਆ ਜਾਂਦਾ ਸੀ ਬਾਹਰ ਸੈਲ ਕਰਨ ਤੇ ਉਹਨਾਂ ਦੇ ਮੁੰਡੇ ਸ਼ਰਾਬ
ਕਰਦੇ
ਮੈਂ ਦੇਖ ਤਾਂ ਲੈ ਉਹ ਆਣ ਕੇ
ਵੇਪਾ
ਫਤਿਹ ਬੁਲਾਈ ਤਾਂ ਮੈਂ ਉਹ ਫਿਰ ਕਰਤਾ ਉਹਨਾਂ ਨੂੰ ਐਸਾ ਉਹਨੇ ਮੰਨਿਆ ਪਾਉਣਾ ਤੇ ਬੜਾ ਉਹ ਪ੍ਰਭਾਵ ਪਿਆ ਵੀ ਮਾੜੀ ਗੱਲ ਹੋਈ ਪਈ ਨੀ ਦੇਖ ਲਿਆ ਸਾਨੂੰ ਤਾਂ ਮੈਂ ਕਿਹਾ ਵੀ ਹੁਣ ਇਹਨੇ ਮੰਨ ਤਾਂ ਲਿਆ ਤੇ ਮੈਂ ਯਾਦ ਨਹੀਂ ਕੀਤੀ ਗੱਲ ਉਹਨੇ ਦੇਖ ਲਿਆ ਕੁਛ ਉਹਨੇ ਗੜਬੜ ਕਰਕੇ ਤਾਂ ਮੁੜਿਆ ਆਣ ਕੇ ਫਿਰ ਮੈਂ ਹੋਰ ਜ਼ੋਰ ਲਾਉਣਾ ਸ਼ੁਰੂ ਕਰਤਾ ਸਾਰਿਆਂ ਨੂੰ ਫਿਰ ਮਹਾਰਾਜ ਜੀ ਗਾਥਾ ਆਖੀਆਂ ਵਿਚਾਰਾਂ ਸੁਣਾਉਣੀਆਂ ਫਿਰ ਗੁਰੂ ਮਹਾਰਾਜ ਉੱਥੇ ਲੈ ਗਿਆ ਸੀ ਕਾਫੀ ਸੰਗਤ ਨੇ ਅੰਮ੍ਰਿਤ ਛਕਿਆ ਸੀ ਚੰਗੇ ਪ੍ਰੇਮੀ ਹੋ ਗਏ ਤਾਂ ਬੱਚੇ ਵੀ ਸਿਆਣੇ ਵੀ ਬੀਬੀਆਂ ਵੀ ਸਭ ਫਤਿਹ ਬੁਲਾਉਂਦੇ ਸੀ ਮਗਰੋਂ ਫਿਰ ਸੰਤੇ ਚਲੇ ਗਏ ਚੰਗਾ ਪ੍ਰੇਮੀ ਆ ਉੱਥੇ ਗਿਆ ਤਾਂ ਕੋਈ ਦਿਹਾੜੀ ਡੰਗੀ ਮੈਂ ਰਿਹਾ, ਮੈਨੂੰ ਇਧਰ ਕੋਈ ਕੰਮ ਸੀ, ਮੈਂ ਇਧਰ ਆ ਗਿਆ।
ਅੱਛਾ ਜੀ।
ਇਧਰ ਆ ਗਿਆ ਤਾਂ ਉਹ ਐਸਾ ਮਾਇਆ ਜੀ ਕੁਦਰਤ ਬਣੀ, ਮੇਰਾ ਜਾਣਦਾ ਇਸ ਬਾਬ ਨੇ ਬਣਿਆ।
ਠੀਕ ਹੈ ਜੀ।
ਕਈ ਵਾਰ ਮੈਂ ਤਿਆਰ ਹੋਇਆ ਵੀ ਉਹਦੇ ਨੂੰ ਜਾਣ ਨੂੰ, ਇੱਕ ਦੋ ਨੇ ਚਿੱਠੀਆਂ ਵੀ ਆਈਆਂ, ਆਦਮੀ ਵੀ ਕਰਨ ਤਿਆਰ ਹੋਏ ਤਾਂ ਮੈਂ ਇੱਥੇ ਚਿੱਠੀ ਵੱਧ ਮੈਂ ਆਹ ਕੰਮ ਕਰਕੇ ਮੈਂ ਜ਼ਰੂਰ ਹੁਣ ਆ ਜਾਂਦਾ ਛੇਤੀ ਛੇਤੀ ਆਊਂ। ਇਹਨਾਂ ਨੂੰ ਇਸ ਤਰ੍ਹਾਂ ਨਾ ਫਿਰ ਨਾ ਵੀ ਇਕੱਲੇ ਤਾਂ ਹੌਲੀ ਹੌਲੀ ਟੇਕਾ ਹੈ।
ਠੀਕ ਹੈ।
ਤਾਂ ਫਿਰ ਮੈਂ ਇੱਥੇ ਰਿਹਾ ਪਿਆ, ਇੱਥੇ ਫਿਰ ਮੈਂ ਗੁਫਾ ਹੈਗੀ ਜੀ।
ਪਾਣੀ
ਬਹੁਤ ਬਹਿ ਜਾਣਾ,
ਤੁਸੀਂ ਪਹਿਲਾਂ ਆ ਗਏ ਜਾਂ ਭਾਈ ਸਾਹਿਬ ਹੁਣੀ ਉੱਥੇ ਚਲੇ ਗਏ ਸੀ?
ਭਾਈ ਸਾਹਿਬ ਆਪਣੇ ਆਪਣੇ ਤਾਰਾ ਸਿੰਘ ਗਿਆ ਜੀ। ਤਾਰਾ ਸਿੰਘ ਗਿਆ, ਤਾਰਾ ਸਿੰਘ ਗਿਆ ਤੇ ਫਿਰ ਆਇਆ
ਸਾਡੇ ਵੱਡੇ ਭਾਈ ਸਾਹਿਬ।
ਵੱਡਾ ਭਾਈ ਤਾਰਾ ਸਿੰਘ ਗਿਆ ਸੀ।
ਅੱਛਾ। ਉਹਨਾਂ ਨੂੰ ਕੰਮ ਕੁੰਮ ਸੰਭਾਲ ਕੇ ਤੁਸੀਂ ਫਿਰ ਇੱਧਰ ਆ ਗਏ?
ਇੱਧਰ ਆ ਗਿਆ।
ਅੱਛਾ ਜੀ।
ਤਾਂ ਫਿਰ ਵਣਜਾ ਲੱਗੇ ਵੀ ਇੱਥੇ ਬਣ ਗਿਆ।
ਠੀਕ ਹੈ ਜੀ।
ਫਿਰ ਮੈਂ ਇੱਥੇ
ਉੱਧਰ ਸਰਗੋਧੇ ਵੀ ਫਿਰ ਆਏ। ਸਰਗੋਧੇ ਕੌਣ ਫਿਰ ਉੱਥੇ ਰਿਹਾ ਜੀ?
ਭਾਈ ਤਾਰਾ ਸੋਣੀ ਤੇ ਲਕਸ਼ਮਣ ਯੂਨੀਵਰਸਿਟੀ ਵਾਲੇ ਦਾ।
ਅੱਛਾ। ਭਾਈ ਲਕਸ਼ਮਣ ਸੋਣੀ ਫਿਰ ਧੌਲਪੁਰ ਚਲੇ ਗਏ?
ਧੌਲਪੁਰ ਚਲੇ ਗਏ।
ਸਰਗੋਧੇ ਫਿਰ ਉਦੋਂ ਪਾਕਿਸਤਾਨ ਤੋਂ?
ਉਦੋਂ ਪਾਕਿਸਤਾਨ ਦੇ ਮਗਰੋਂ ਫਿਰ 1800 ਆਏ ਮਗਰੋਂ ਫਿਰ ਉੱਥੋਂ
ਇਹ ਬਾਅਦ 'ਚ ਆਏ।
ਬਾਅਦ 'ਚ ਆਏ
ਦੋ ਭਾਈ ਸਾਹਿਬ ਉੱਥੇ ਰਹਿੰਦੇ ਸੀ।
ਹਾਂ ਜੀ।
ਅਤੇ ਬਾਕੀ ਫਿਰ ਇੱਥੇ ਆ ਗਏ?
ਆਓ ਮਹਾਰਾਜ।
ਅੱਛਾ ਜੀ। ਇੱਥੇ ਫਿਰ ਆਣ ਕੇ ਕੁਡਾਲੀਆਂ ਤੁਸੀਂ ਰਹੇ?
ਹਾਂ, ਕੁਡਾਲੀਆਂ ਰਹੇ 7 ਮਹੀਨੇ।
ਅੱਛਾ ਜੀ। ਉਹ ਕਿਹਨਾਂ ਦੀ ਗੁਫਾ ਸੀ ਪਹਿਲਾਂ ਪੁਰਾਣੀ?
ਸੰਤ ਅਮਰ ਸਿੰਘ।
ਰੋਜ ਦਾ ਨਿਯਮ ਪ੍ਰਸ਼ਾਦਾ ਕਿੱਥੇ ਛਕਦੇ ਸੀ?
ਪ੍ਰਸ਼ਾਦਾ ਆਪ ਬਣਾ ਲੈਂਦੇ ਸੀ।
ਅੱਛਾ।
ਸਵੇਰੇ ਪਿੰਡੋਂ ਜਾ ਕੇ ਛਕਿਆ ਤਾਂ ਦੁਪਹਿਰ ਦਾ ਆਪ ਬਣਾ ਲੈਣਾ।
ਅੱਛਾ ਜੀ। ਉੱਥੇ ਬਾਲਣ ਬੁਲਣ ਹੋਣਾ ਆਪਣਾ?
ਬਾਲਣ ਦੀ ਬੜੀ ਤੰਗੀ ਸੀ ਜੀ, ਬਾਲਣ ਦੀ ਬਹੁਤ ਤੰਗੀ ਸੀ ਜੀ। ਤੇ ਚੌਂਖਣਾ ਭੰਨ ਭੰਨ ਕੇ ਤਾਂ ਬਲਣ ਬਲਣਾ ਤੱਕ ਮੰਗਣਾ ਕਹਤੇ ਹੈ ਨਾ? ਹਾਂ ਜੀ। ਤੇ ਇਹ ਸੀਗੇ ਨਾ ਮੰਗਣਾ ਨਾ।
ਅੱਛਾ
ਜੀ। ਮੰਗਣਾ ਨੀ ਆਪੇ ਜੋ ਜਾਣਦੇ ਹੈ ਨਾ ਜੇ ਕਹਿੰਦੇ ਹਨ ਦੇ ਦਿਓ ਬਣੇ ਉੱਦਾਂ ਫਿਰ ਲਿਭ ਗਿਆ ਮਹਾਰਾਜ ਕਿਰਪਾ ਤੇ।
ਧੌਲਪੁਰ ਤੁਸੀਂ ਮੇਰੇ ਖਿਆਲ ਕਿੰਨਾ ਚਿਰ ਰਹੇ ਹੋ ਜੀ?
ਕਾਫੀ ਚਿਰ ਰਿਹਾ ਜੀ।
ਕਿੰਨੇ? 5-6 ਸਾਲ
ਪੰਜ ਛੇ ਸਾਲ
ਰਹੇ ਤੁਸੀਂ ਉੱਥੇ ਧੌਲਪੁਰ?
ਹਾਂ ਜੀ।
ਅੱਛਾ।
ਸੰਗਤ ਬੜਾ ਹੋ ਗਿਆ ਸੀ ਜੀ ਮਹਾਰਾਜ
ਕਿਰਪਾ ਤੋਂ। ਆਪਣੇ ਧੌਲਪੁਰ ਤੋਂ ਆਣ ਕੇ ਤੁਸੀਂ ਸਿੱਧੇ ਮਿਰਜ਼ਾਪੁਰ ਚੱਲ ਗਏ ਜਾਂ ਪਿੰਡ?
ਪਿੰਡ ਵੀ ਆਏ ਆ।
ਧੁੱਗੀ ਗਏ ਨਾ?
ਧੁੱਗੀ ਗਿਆ ਕੋਈ ਦਿਨ ਰਿਹਾ।
ਅੱਛਾ।
ਫਿਰ ਇੱਥੇ ਆਇਆ?
ਅੱਛਾ। ਇੱਥੇ ਤੁਹਾਨੂੰ ਪਹਿਲਾਂ ਪਤਾ ਸੀ ਗੁਫਾ ਇੱਥੇ?
ਗੁਫਾ ਦਾ ਮੈਨੂੰ ਪਤਾ ਸੀ।
ਅੱਛਾ ਜੀ।
ਤੇ ਇਹਨਾਂ ਕਾਬਲ ਨੂੰ ਪਤਾ ਸੀ ਵੀ ਇੱਥੇ ਚੰਗੀ ਹੈਗੀ ਜਗ੍ਹਾ।
ਇੱਥੇ ਵੀ ਕਿੰਨਾ ਚਿਰ ਰਹੇ ਤੁਸੀਂ?
7 ਮਹੀਨੇ।
7 ਮਹੀਨੇ ਰਹੇ ਇੱਥੇ ਭਜਨ ਕੀਤਾ? ਇੱਥੋਂ ਵੀ ਬਾਬਾ ਸੋਹਣੀ ਲੈ
ਇੱਥੇ
ਗੁਰਦੁਆਰੇ ਰਾਮਪੁਰ ਖੇੜੇ ਜਿੱਥੇ ਤੁਸੀਂ ਸਾਹਿਬ ਹੁਣ ਰਿਕਾਰਡ ਕਰਾਉਣਾ ਇਸ ਜਗ੍ਹਾ ਤੇ ਆਏ?
ਇਸ ਤੋਂ ਪਹਿਲਾਂ ਕੰਮ ਕਰਦੇ ਵਿੱਚ ਵਿੱਚ ਮੈਂ ਇੱਥੇ ਇੱਕ ਵਾਰ 11 ਮਹੀਨੇ ਸ਼ਬਦ ਦਾ ਪਾਠ ਕਰ ਗਿਆ ਸੀ।
ਕਦੋਂ? ਕਿੱਥੋਂ ਜੀ?
ਜਿੱਥੇ
ਗੁਰਦੁਆਰਾ ਰਾਮਪੁਰ ਖੇੜੇ ਜਿੱਥੇ ਤੁਸੀਂ ਸਾਹਿਬ ਹੁਣ ਰਿਕਾਰਡ ਕਰਾਉਣਾ ਇਸ ਜਗ੍ਹਾ ਤੇ ਆਏ?
ਇਸ ਤੋਂ ਪਹਿਲਾਂ ਕੰਮ ਕਰਦੇ ਵਿੱਚ ਵਿੱਚ ਮੈਂ ਇੱਥੇ ਇੱਕ ਵਾਰ 11 ਮਹੀਨੇ ਸ਼ਬਦ ਦਾ ਪਾਠ ਕਰ ਗਿਆ ਸੀ।
ਕਦੋਂ? ਕਿੱਥੋਂ ਜੀ?
ਮੇਰਾ ਕੋਈ ਖਿਆਲ ਸੀ ਉਹ ਕਹਿੰਦੇ ਸਾਡੇ ਕਰੋ। ਅੱਛਾ। ਮੈਂ ਕੀਤਾ ਤੇ ਜਗ੍ਹਾ ਮੇਰੇ ਪਿਛੇ ਆ ਗਈ ਸੀ ਪਾਣੀ ਦਿੰਦੇ ਸੀ।
ਅੱਛਾ। ਇਹ ਜਿਹੜੀ ਹੇਠਾਂ ਸਾਡੀ ਜਿਹੜੀ ਹੁਣ ਪੂਲ ਦੇ ਉੱਤੇ ਖੜਾ ਬਣਾਇਆ ਗਿਆ
ਇਹ ਪਾਣੀ ਦਿੰਦੇ ਸੀ।
ਅੱਛਾ
ਜੀ। ਇੱਥੇ
ਆਣ ਕੇ ਕਿੱਦਾਂ ਸਾਧਨ ਕੀਤਾ? ਕੀ ਕੀਤਾ?
ਇੱਥੇ ਇੱਕ ਸ਼ਬਦ ਦਾ ਪਾਠ ਕੀਤਾ ਸੀ ਜਦੋਂ ਮੈਂ ਪਹਿਲਾਂ ਆਇਆ ਹੀ ਉਹਨੇ ਗੁਫਾ ਕਰੀ ਦੋਹਾਂ ਨੇ ਹਰੀ ਸਨੇ ਤਾਂ ਪਰੋਪਕਾਰ ਗੁਰਾਸੇ ਨੇ।
ਅੱਛਾ ਜੀ।
ਕੱਚੀ ਗੁਫਾ ਸੀ ਬੜੀ ਭਾਰੀ ਬੋਰ ਸੀ ਬੋਰ ਦੇ ਹੇਠਾਂ
ਪਰਲੇ ਪਾਸੇ ਸੀ
ਤਲਵੰਡੀ ਵਾਲੇ ਪਾਸੇ ਕੰਧਾਂ ਸੀਗੀਆਂ ਕੰਧਾਂ ਦੇ ਸ਼ਾਨ ਛੱਪੜ ਪਾ ਲਿਆ ਸੀ ਰਾਤ ਰਹਿਣ ਨੂੰ ਪਾਣੀ ਤੋਂ ਤੇ ਫਿਰ ਮੈਂ ਜਿਹੜਾ ਆਇਆ ਹੀ ਹਾਂ ਕਹਿੰਦੇ ਕੁਛ ਛੋਟੀ ਸੀ ਤਾਂ ਮੈਂ ਕਿਹਾ ਹੋਰ ਜਗ੍ਹਾ ਖੁੱਲ੍ਹੀ ਕਰ ਦਿਓ।
ਠੀਕ ਹੈ ਜੀ।
ਬੈਠਾ ਸੀ ਤੇ ਇੱਕ ਆਦਮੀ ਆਇਆ ਮੈਨੂੰ ਕਹਿੰਦਾ ਵੀ ਗੁਣਪੁਰ ਦਾ ਸੀ।
ਅੱਛਾ, ਇਹ ਗੁਫਾ ਕੱਢਦੇ ਹੋਣੇ ਤੁਸੀਂ?
ਗੁਫਾ ਕੱਢਦੇ ਜੀ।
ਅੱਛਾ,
ਇਹ ਮੁੰਡੇ ਕਦੇ ਵੀ ਕਰ ਗਏ ਤਾਂ ਮੈਨੂੰ ਕਿਹਾ ਭਾਈ ਐਵੇਂ ਤੁਸੀਂ ਕਰਨ ਦਾ ਕਹਿੰਦੇ ਸਾਰੇ ਸੰਤ ਕਿਉਂ ਕਰ ਰਹੇ ਸੰਤ ਘੁਆਉਣਾ ਸਾਹਮਣੇ ਕਰਨਾ। ਤਾਂ ਮੈਂ ਉਹਨੂੰ ਕਹਿੰਦਾ ਦੇਖੇ ਮੈਂ ਅੱਜ ਤੋਂ ਇਹਨਾਂ ਸਵਾਲ ਆਉਂ ਜੇ ਤਾਂ ਰਾਤ ਸੌਂ ਗਿਆ ਰਹਿ ਗਿਆ
ਉਹ ਬੰਦਾ ਕਹਿੰਦਾ।
ਹਾਂ, ਤਾਂ ਵੀ ਕੱਢੋ ਐਵੇਂ ਨਾ ਡਰ ਸੀ ਬਹੁਤ ਸ਼ਕਤੀ
ਵਾਲਾ।
ਫਿਰ ਮੈਂ ਕਿਹਾ ਕੋਈ ਨੀ ਜਿਹੜਾ ਆਊ ਕਹਿੰਦਾ ਵਾ ਨਾ ਕਹਿੰਦਾ ਵੀ ਰਹਿੰਦਾ ਨੀ ਕੋਈ। ਮੈਂ ਕਿਹਾ ਅੱਛਾ ਦੇਖੋ ਮਹਾਰਾਜ ਦੀ ਬਾਤ ਕਰਿਆ ਪਏ।
ਠੀਕ ਹੈ ਜੀ।
ਹਿੰਦੂ ਮਾਤੇ ਉਹ ਕਹਿੰਦੀ ਸਾਡੇ ਹੀ ਆਏ ਅਸੀਂ ਵਰਨੀ ਉੱਥੇ। ਮੈਂ ਕਿਹਾ ਬੜੀ ਖੁਸ਼ੀ ਮੈਂ ਹੋ ਜੀ।
ਅੱਛਾ ਜੀ।
ਮੈਨੂੰ ਜਗ੍ਹਾ ਮਿਲਦੀ ਕੋਈ ਲੋੜ ਨਹੀਂ।
ਠੀਕ ਹੈ ਜੀ।
ਆਪਣੇ ਆਨੰਦ ਲਾਓ ਤੁਸੀਂ, ਨਾ ਮੈਂ ਤੁਹਾਡੇ ਉੱਪਰ ਰਹਿਣ ਜੇ ਕੋਈ ਦਖਲ ਹੀ ਦਿੰਦਾ।
ਠੀਕ ਹੈ।
ਉਹ ਜਗ੍ਹਾ ਗਿਆ ਤਾਂ ਮੇਰੇ ਮੁਸਲਮਾਨ ਫਕੀਰ ਆ ਗਿਆ।
ਅੱਛਾ।
ਉਹ ਕਹਿੰਦੇ ਸਾਰੀ ਜਗ੍ਹਾ ਆ।
ਅੱਛਾ।
ਮੈਂ ਕਿਹਾ ਤੁਸੀਂ ਮਿਲੋ ਜੀ।
ਚੜ੍ਹਾ ਜਿਹਾ ਹੋਣਾ ਇੱਧਰ ਤਾਂ ਚੜ੍ਹ ਨਹੀਂ ਹੁੰਦਾ ਹੁਣ
ਬੜਾ ਤਗੜਾ ਸੀ ਜੀ, ਚੜਾ ਸੀ ਬੜਾ ਜਮਿਆ ਹੁੰਦਾ ਸੀ ਤੇ ਫਿਰ ਭੰਗ ਬੜੀ ਬੜੀ ਹੁੰਦੀ ਸੀ। ਉਹ ਮੈਂ ਲੰਮਾ ਪਿਆ ਤੇ ਮੈਨੂੰ ਹੋਇਆ
ਰਾਤ ਦੀ ਗੱਲ ਕਿੰਨੀ
ਰਾਤ 11 ਵਜੇ ਤੋਂ ਬਾਅਦ ਦੀ
ਤੇ
ਕੋਈ ਆਦਮੀ ਆਉਂਦਾ ਮੈਨੂੰ ਪੈਰ ਚ ਪ੍ਰੈਸ਼ਰ ਕਰ ਸੁਣਦਾ।
ਠੀਕ ਹੈ ਜੀ।
ਤਾਂ ਮੈਂ ਦੇਖਿਆ ਤਾਂ ਚਾਰ ਚੁਫੇਰੇ ਮੇਰੇ ਮੰਜੇ ਦੇ ਆਦਮੀ ਸਿਆਣੇ ਨਿਆਣੇ ਮੰਮੀ ਨੇ ਛੋਟੇ 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 ਜਿਹੜਾ ਉਮਰ ਦੇ ਬਹੁਤ ਨਿਆਣੇ
ਨਾ
ਛੋਟੀ ਉਮਰ ਦੇ ਆਜੀ।
ਠੀਕ ਹੈ ਜੀ।
ਉਹਦੇ ਕਾਫੀ ਬਾਹਰ ਬਾਹਰ ਸਾਰੇ ਪਾਸੇ।
ਅੱਛਾ ਜੀ। ਚਾਰ ਚੁਫੇਰੇ
ਜੀ ਕਹਿੰਦੇ ਫਿਰ ਮੰਗੋ ਚਾਹੀਦਾ ਉਹ ਇੱਕ ਸਾਹਮਣੇ ਤੁਹਾਡੀ ਬਦਲਾਂ ਦੀ ਜਗ੍ਹਾ ਦੇਖਣ।
ਅੱਛਾ ਜੀ।
ਉਹ ਫਿਰ ਮੈਂ ਦੇਖਦਾ ਹੱਥ ਹੱਥ ਮਾਰਿਆ।
ਅੱਛਾ ਜੀ।
ਹੱਥ ਹੱਥ ਮਾਰਿਆ ਤਾਂ ਉਹ ਸਾਰੇ ਪਹਿਣ ਦਿੱਤਾ।
ਅੱਛਾ ਜੀ। ਉਹ ਜਿਹੜੇ ਖੜੇ ਸੀ
ਖੜੇ ਸੀ ਮਿੰਟ ਦੋ ਮਿੰਟ ਡੇਢ ਮਿੰਟ ਦੇ ਕੇ ਮੈਨੂੰ ਉਹ ਖੜੇ ਰਹਿ ਉਹਨਾਂ ਪੈਰਾਂ ਪੈਰਾਂ ਤੇ ਮੈਂ ਚੁੱਪ ਕਰ ਰਿਹਾ। ਫਿਰ ਉਹ ਮੇਰੇ ਪੈਰਾਂ ਦੇ ਪਾਸੇ ਸੀ ਬੂਹਾ।
ਅੱਛਾ।
ਬੂਹਿਆਂ ਦੇ ਪਾਸੇ ਉੱਠ ਉੱਠ ਕੇ ਫਿਰ ਪੈਰਾਂ ਨੂੰ ਤੁਰਨ ਲੱਗ ਪਏ ਚਲੇ ਜਾ ਚਲੇ ਗਏ।
ਕਿਸ ਪਾਸੇ ਨੂੰ?
ਉਹ ਬੂਹੇ ਤੋਂ ਬਾਹਰ ਨੂੰ ਜਦੋਂ ਗਏ ਤਾਂ ਇੱਕ ਫਿਰ ਸਿਆਣਾ ਉਹ ਮੇਰੇ ਪਿਛਲੀ ਜਦੋਂ ਆਇਆ ਤਾਂ ਆਣ ਕੇ ਉਹਨਾਂ ਨੇ ਵਿਚਾਰ ਕੀਤਾ ਕਹਿੰਦਾ ਵੀ ਇਹ ਮੇਰੇ ਸੇਵਕ ਹੈ ਸਾਰੇ ਤਾਂ ਇੱਥੇ ਰਹਿੰਦੇ ਸੀ ਜਗ੍ਹਾ ਸਾਡੀ ਸੀ ਹੁਣ ਛੱਡ ਚੱਲੇ ਹਾਂ ਅੱਗੇ ਰਹਿ ਨਹੀਂ ਦਿੰਦਾ ਕਿ ਉਹਨੇ ਤੇ।
ਅੱਛਾ ਜੀ।
ਤਾਂ ਤੁਹਾਡੇ ਹੁਣ ਅਸੀਂ ਕੱਲ੍ਹ ਚੱਲ ਚੱਲੇ ਹੁਣ ਛੱਡ ਰਹਿਣਾ ਤਾਂ ਮੁਸ਼ਕਿਲ ਆ।
ਠੀਕ ਹੈ।
ਛੱਡ ਚੱਲੇ ਜਗ੍ਹਾ।
ਅੱਛਾ
ਜਾਓ।
ਅੱਛਾ
ਉਹ।
ਅੱਛਾ ਜੀ।
ਉਹ ਫਿਰ ਕਰਦਾ ਭਾਈ ਜੀ ਕਰਦਿਆਂ ਫਿਰ ਕੋਈ ਦਿਨ ਨਹੀਂ ਕਰਦਾ ਹੈ ਤਾਂ ਫਿਰ ਇੱਕ ਦਿਨ ਮੈਂ ਬੈਠਾ ਸੀ ਤਾਂ ਮੇਰਾ ਪੌਣ ਸੀਗੇ ਵਾਲੇ ਪਾਸੇ ਸ਼ਿਵਾਰ ਹੋਰ ਨੇੜੇ ਕੱਪੜੇ ਬੜੇ ਆਲਾ ਦੂਰੋਂ ਹੀ ਮਿਲਦੀ ਸੀ ਤਾਂ ਲੇਕਿਨ ਆਨੀ ਮੈਂ ਕਹਿੰਦਾ ਇਹ ਮਾਇਆ ਵੀ ਹੁਣ ਆਪਣੀ ਜੋਰ ਤੇ ਆਈ ਆ।
ਠੀਕ ਹੈ।
ਮੈਂ ਆਪਣੀ ਸ਼ਕਤੀ ਨਾਲ ਉਹਨੂੰ ਰੋਕਣਾ ਚਾਹਿਆ।
ਠੀਕ ਹੈ ਜੀ।
ਰੁਕੀ ਨਹੀਂ ਜੀ।
ਅੱਛਾ ਜੀ।
ਰੁਕੀ ਨਹੀਂ ਤਾਂ ਫਿਰ ਮੈਂ ਮਹਾਰਾਜ ਬੇਨਤੀ ਕੀਤੀ ਮਹਾਰਾਜ ਵੀ ਜੇ ਮਹਾਰਾਜ ਲਾਗੇ ਆਏ ਤਾਂ ਖਬਰ ਨਹੀਂ ਕੀ ਕਰੂ।
ਠੀਕ ਹੈ।
ਤੇ ਹੁਣ ਤੁਸੀਂ ਸਹਾਇਤਾ ਕਰੋ।
ਠੀਕ ਹੈ।
ਇਹਨੀ ਬੇਨਤੀ ਕੀਤੀ ਤਾਂ ਮਹਾਰਾਜ ਕੀ ਹੋਇਆ ਜੋ ਮੈਨੂੰ ਦਰਸ਼ਨ ਹੋ ਗਏ ਉਹ ਮੈਂ ਸਿਰ 'ਤੇ ਹੱਥ ਰੱਖਿਆ ਅੱਗੇ ਸਿਰ 'ਤੇ ਹੱਥ ਰੱਖਣ ਦੀ ਦੇਰ ਸੀ ਉਹ ਉੱਥੇ ਹੀ ਸ਼ਾਮ ਹੋ ਗਈ ਪਤਾ ਨਹੀਂ ਕਿਧਰ ਖੱਤ ਗਾਇਬ ਹੋ ਗਈ ਮੈਂ ਫਿਰ ਫਿਰ ਦੇਖ ਲਿਆ ਪੰਜਵਾਂ ਜੀ ਕਹਿੰਦੇ ਫਿਰ ਕੋਈ ਨਹੀਂ
ਕੋਈ ਉਹ ਤੋਂ ਬਾਅਦ ਨਹੀਂ ਉਹਨੂੰ ਪਾਠ ਕਾਹਦਾ ਕਰਦੇ ਸੀ
ਪਾਠ ਕਰਦੇ ਹੁੰਦੇ ਸੀ ਆਪਣਾ ਵਾਹਿਗੁਰੂ ਫਿਰ ਜਿਵੇਂ ਲੱਗੇ ਰਹਿੰਦੇ ਉਹ ਤਾਂ ਕੰਮ ਤਾਂ ਕੁਛ ਹੈ ਉਹ ਮੇਰਾ ਘੰਟਾ ਬਹਿੰਦਾ ਹੁੰਦਾ ਸੀ
ਉਦੋਂ ਇਸ਼ਨਾਨ ਪਾਣੀ ਕਰਨ ਲਈ ਉੱਥੇ ਪਾਣੀ ਹੁੰਦਾ ਸੀ ਜਾਂ
ਉੱਥੇ ਜਾਂਦੇ ਹੁੰਦੇ ਪਾਣੀ ਥੋੜਾ ਸੀ ਸਕੂਲ ਵਾਲੀ ਪਾਣੀ
ਉਹ ਜਿਹੜਾ ਫਲਾਂਗ ਦੇ ਲਗਭਗ ਸੀ
ਸਕੂਲ ਤੇ ਜਾਂਦੇ ਸੀ
ਮਾਛੀਆਂ ਵਾਲੇ ਪਾਸੇ
ਮਾਛੀਆਂ ਦੇ ਪਾਸੇ
ਇੱਥੋਂ ਦੀ ਬਣਿਆ ਬਣਿਆ ਉੱਥੋਂ
ਦੀ ਬੜਾ ਡੂੰਘਾ ਥਾਂ ਹੁੰਦਾ ਸੀ ਛੋਟਾ ਹੱਥ ਲੈ ਕੇ ਆਉਂਦੇ ਬੱਟ ਗਏ ਜੇ ਉੱਥੋਂ ਦੀ ਜੀਵਨ ਸਾਡੇ ਖੇਤ 'ਚ ਨਾ ਲੰਘੋ ਕੁਦਰਤ ਮਹਾਰਾਜ ਗਿਆ ਸੀ ਇੱਕ ਪ੍ਰੇਮੀ ਹੋਰ ਮਿਲ ਗਿਆ ਫਿਰ ਉਹ ਫਿਰ ਗੁਫਾ ਬਣਾਈ
ਉਹ ਤੋਂ ਬਾਅਦ ਫਿਰ ਕਿੰਨਾ ਚਿਰ ਰਹਿੰਦੇ ਰਹੇ
ਛੰਨ ਤੇ ਕੋਈ ਸਾਲ ਰਹੇ
ਛੰਨ ਤਾਂ ਮੈਂ ਵੀ ਦੇਖੀ ਮੇਰੇ ਹੁੰਦੇ
ਤੇ
ਕਾਮਿਆ ਜਾਂਦੀ ਜੇ ਤੱਕ ਮੰਜਾ ਬਿਠਾ ਹੁੰਦਾ ਸੀ ਭਾਂਡੇ ਰੱਖੇ
ਹੁੰਦੇ
ਉਹ ਤੋਂ ਬਾਅਦ ਫਿਰ ਕਿੰਨਾ ਚਿਰ ਛੰਨ ਤੋਂ ਬਾਅਦ ਵੀ ਬਣਾਈ ਸੀ ਗੁਫਾ
ਛੋਟੇ ਹੁੰਦੇ ਪਹਿਲਾਂ ਇੱਥੇ ਤਾਂ ਕੱਟ ਗਏ ਪਾਠ ਉਹਨਾਂ ਦਾ ਉਹ ਪ੍ਰੇਮੀ ਨਿਆਣਾ ਹੁੰਦਾ ਜੀ ਫਿਰ ਜੋ ਇੱਥੇ ਆ ਗਿਆ ਫਿਰ ਉਹ ਜਾਗ ਸੀ ਤੁਸੀਂ ਨਿੱਕੇ ਹੁੰਦੇ ਜੀ ਬੜਾ ਪ੍ਰੇਮ
ਕਰਨਾ
ਫਿਰ ਤੁਹਾਡੀ ਵੀ ਨਾ ਹੀ ਫੈਲ ਮੇਲ ਮਿਲਾਪ ਹੋ ਗਿਆ
ਇਹ ਤੋਂ ਬਾਅਦ ਫਿਰ ਇੱਥੋਂ ਪਹਿਲਾਂ ਸ਼ਾਮਲ ਜਿਹੀ ਬਣੀ ਛੋਟੀ ਜਿਹੀ ਉਦੋਂ ਬਾਅਦ ਫਿਰ ਗੁਫਾ
ਬਣਾਈ
ਪੱਕੀ
ਗੁਫਾ ਬਣੀ ਤਾਂ ਫਿਰ ਇੱਥੇ ਬਣਾਉਂਦੇ ਮਿਸਤਰੀ ਉਹਨਾਂ ਨੇ ਬਹੁਤ ਪ੍ਰੇਰਨਾ ਕੀਤੀ ਵੀ ਤੁਸੀਂ ਇੱਥੇ ਕਰੋ ਪਾਠ
ਠੀਕ ਹੈ
ਤਾਂ ਮੈਂ ਇਸ ਗੱਲ ਵਿੱਚ ਜਾਣ ਨਹੀਂ ਚਾਹੁੰਦਾ
ਠੀਕ ਹੈ
ਤੇ ਜਦੋਂ ਇਹ ਮੈਂ ਆਣ ਕੇ ਇੱਥੇ ਬੈਠਾ ਨਾ ਪਹਿਲਾਂ ਉਸ ਸ਼ਾਮ ਦੇ ਵਿੱਚ ਤਾਂ 40 ਦਿਨ ਚੁੱਪ ਕਰਕੇ ਪਾਠ ਕੀਤਾ ਗੁਰਸਾਹਿਬ ਦਾ
ਉਸੇ ਸ਼ਾਮ
ਦੇ ਵਿੱਚ ਤੇ ਦਿਲ ਚ ਪੱਕੀ ਰੱਖੀ ਹੋਈ ਕਿਸੇ ਤੋਂ ਰੋਟੀ ਮੰਗਣੀ ਨੀ ਤੇ ਉਹ ਤੋਂ ਬਾਅਦ 40 ਦਿਨ ਕੋਈ ਕੁੱਟ ਕੇ ਰੱਖਦੇ ਹੋਈ ਆਈ ਸੀ ਜੀ ਉਹ ਛੱਡ ਲੈਣੀ ਤੇ ਬਸ ਪਾਣੀ ਪੀ ਲੈਣਾ ਤੇ ਖਾਣਾ ਹੋਰ ਕੋਈ ਨਾ ਕੋਈ ਬਾਹਰ ਜਾਣਾ ਤੇ ਉਹ 40 ਦਿਨਾਂ ਦੇ ਵਿੱਚੋਂ ਵਿੱਚ ਲਾਭ ਸਾਨੂੰ ਪਾਠ ਕਿੰਨਾ ਚਿਰ
ਕਰੂੰਗੀ
ਚੁੱਪ ਕਿੰਨਾ ਚਿਰ ਰਹਿਣਾ ਮੈਂ ਦੱਸਿਆ ਇੰਨਾ ਚਿਰ ਰਹਿਣਾ
ਮਿਲ ਕੇ ਦੱਸਿਆ
ਮਿਲ ਕੇ ਦੱਸਿਆ ਫਿਰ ਕਹਿੰਦਾ ਬਈ ਜਗ ਬਛਾ ਵੀ ਕਰਨਾ ਕਿ ਨਹੀਂ ਮੈਨੂੰ ਦੇਖਿਆ ਦੇਖਿਆ ਦੇਖ ਦਿੱਤਾ ਮੈਂ ਉਹ ਚੱਲੀ ਮਾਰਤੀ ਮੈਂ ਕਿਹਾ ਕੁਛ ਨੀ ਕਰਨਾ ਤਾਂ ਇਹ ਦੱਸ ਵੀ ਨਹੀਂ ਤੇ ਫਿਰ ਤਾਂ ਨਹੀਂ ਕਰਨਾ ਕੁਛ ਉਹ ਪਤਾ ਸੀ ਉਹ ਭੋਗ ਦਸ ਦਿਨ ਫਿਰ ਵੀ ਆ ਗਿਆ ਆ ਗਿਆ ਬਾਬਾ ਆ ਗਿਆ ਹੋਰ ਇੱਕ ਦੋ ਆਦਮੀ ਆ ਗਿਆ ਫਿਰ ਦਸ ਦਿਨ ਦੀ ਕੀਤੀ ਫਿਰ اپنا فرض پورا کرنا پنتے ہوا ہونا
آتما
منگنا نہیں کہتے کھانا ساری سنگتے چل گیا مرکے نہیں میں شک آ گیا جنا بعد پھر آ گیا پانچ چار ہو لایا سنگت بن کے آئے پریشانی ضرور پانی اپنے کر
سکا
میں جب سنگت گرو کا روپ آ سنگت کا پچھ ملنا بھی ضروری ہے لاب سنا کوئی سکنا
پایا
کری جانے پھر کنڈ پا دم کیا
گفا میرا خیال سادن
بہت سادن کر رہے
مارا جی گرو گرنتھ صاحب کی جیل جانے گفا سادن کو دسیا کر کے 40 دن کا نیم کیا
میں پاٹ کر لو مہاراج کرپا ہو گئی میں ہار گیا میرا کوئی ادا نہیں بھی محبت پوری نما
گئی
اپنے سیوا تھی جی مہاراج نے بڑی کرپا کی
بس جی مہاراج
نہیں رہی
مہاراج جد پرکاش کی گفا کے
مہاراج بینتی
کی
مہاراج میں بالنا نہیں چاہتا چاہنا دن بعد لے آئی میں بڑی تنتا مہاراج کی مہاراج بنا یہ کہتے بنا کہ دسے مہاراج ایسی کرپا ہوئی جو جگہ بعد جم جانا تھا موم بتیاں
ਰਾਤ ਪੁਨਿਆ ਵਾਲੀ ਰਾਤ ਨੂੰ ਜਾਗ ਕੇ ਘੋੜ ਦੁਖੀ ਮਨ ਖਤਿੰਗ ਦਾ ਪਾਠ ਕਰ
ਦਿੰਦੇ।
ਇਹ ਮੇਰਾ ਖਿਆਲ ਕਾਫੀ ਚਿਰ ਚੱਲਦਾ ਰਿਹਾ ਜੀ,
ਚੱਲ ਕਰਦੇ ਰਹੇ।
ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਛੰਨ ਬਣ ਗਈ ਮੇਰਾ ਖਿਆਲ ਜੀ।
ਫਿਰ ਛੰਨ ਬਣੀ
ਆਹ ਜਿਹੜੀ ਲੱਗ ਗਿਆ ਜੀ।
ਆਹ ਤੇ ਛੰਨ ਦੇ ਵਿੱਚ ਫਿਰ ਕੀਤੀ ਹੋਣੀ ਸ਼ੁਰੂ ਹੋ ਗਿਆ।
ਠੀਕ ਹੈ ਜੀ।
ਕੀਤੀ ਕਰਦੇ ਰਹੇ।
ਉਹ ਠੀਕ ਹੈ ਜੀ।
ਰੈਂਸ ਵਾਈ।
ਠੀਕ ਹੈ ਜੀ। ਇੱਥੇ ਉਹ ਜਦੋਂ ਤੁਸੀਂ ਆਏ ਹੋ ਉਦੋਂ ਬੜੇ ਝੰਡ ਵੇਲਾ ਹੋਣਾ, ਬੜੇ ਦਰਖਤ
ਹੋਣਾ। ਉਹ ਦਰਖਤ ਸੀ ਦਸ ਦੇ ਸਾਰਿਆਂ ਤੋਂ ਮਿਲੇ ਸੀ ਨਾਲ।
ਮੇਰੇ ਖਿਆਲ ਪੰਜ ਬੋੜਾਂ ਸੀ, ਬੜ ਬੜੀਆਂ ਭਾਰੀਆਂ
ਪੰਜ ਬੋੜਾਂ
ਤੇ ਚਾਰ ਪਿੱਪਲ ਸੀ।
ਚਾਰ
ਪਿੱਪਲ ਸੀ ਹਾਂ ਜੀ, ਬੜੇ ਤਕੜੇ ਸੀਗੇ।
ਬੜਾ ਤਰੇ ਸੀ
ਸਾਂਗਰਾ ਬੜਾ ਹੁੰਦਾ ਸੀ
ਡਰਾਉਣਾ ਸਾਂ ਸੀ
ਸੱਪ ਠੂਏ ਦਿਨੀ ਉਲੂ
ਬੋਲਦੇ ਠੂਏ ਲੰਮਾ ਲੱਪਣਾ ਪੂਰਾ ਇਹ ਸੂਏ ਜਗ੍ਹਾ ਤੇ ਠੂਏ ਨਿਕਲਦੇ ਸੀ ਲੱਕੜੀ ਕੋਲ ਸੂਣਾ ਇੰਨੀ ਇੱਥੇ ਹੁੰਦੇ ਸੀ ਸੱਪ
ਬੜੀ ਭਿਆਨਕ ਜਗ੍ਹਾ ਸੀ
ਬੜੀ ਭਿਆਨਕ
ਜਗ੍ਹਾ ਇਹ ਤਾਂ ਸਾਡੇ ਦੇਖਣ ਵਿੱਚ ਹੀ ਲੋਕ ਇੱਥੋਂ ਡਰ ਕੇ ਲੰਘਦੇ ਨਹੀਂ ਹੁੰਦੇ ਨੇੜੇ ਆਏ ਹਾਲਦੀ ਜਿਹੜਾ ਇਹ ਵੀ ਦਿਨੇ ਬਹੁਣ
ਆਉਂਦਾ
ਹੁਣ ਤੱਕ ਲੋਕ ਆਣ ਆਣ ਕੇ ਗੱਲਾਂ ਜਿਹੜੇ ਸਿਆਣੇ ਬੰਦੇ
ਦੱਸਦੇ।
ਠੀਕ ਹੈ। ਤੇ ਉਹ ਤੋਂ ਬਾਅਦ ਫਿਰ ਆਪਣੀ ਮਹਾਰਾਜ ਰਣਸਵਾਈ ਸ਼ੁਰੂ ਹੋਏਗੀ।
ਤਿੰਨ
ਚਾਰ ਸਾਲ ਚੱਲਦੀ ਰਹੀ ਜ਼ਿਆਦਾ ਕੋਈ ਲੋਕਾਂ ਦਾ
ਰੁਝਾਨ
ਬੰਦ ਕਰਨੀ ਪੈਂਦਾ ਜੀ। ਉਹ ਤੋਂ ਬਾਅਦ ਫਿਰ ਅਖੰਡ ਪਾਠ ਕਦੋਂ ਸ਼ੁਰੂ ਹੋਇਆ ਜੀ?
ਅਖੰਡ ਪਾਠ ਤਾਂ ਇੱਕ ਅਖੰਡ ਪਾਠ ਸਾਰਾ ਅਖੰਡ ਪਾਠ ਤਾਂ ਮੁੱਢ ਸ਼ੁਰੂ ਹੋ ਗਿਆ ਸੀ ਨਾ ਜਦੋਂ
ਜਦੋਂ ਤੁਸੀਂ ਆਏ ਹੋ।
ਗੋਪਾ ਬਣੀ ਆ।
ਅੱਛਾ। ਗੋਪਾ ਮੇਰੇ ਸਾਲ ਦੂਜੇ ਸਾਲ ਬਣ ਗਈ ਸੀ ਜਦੋਂ ਤੁਸੀਂ ਆਏ।
ਦੂਜੇ ਸਾਲ ਬਣ ਗਈ ਸੀ ਤਾਂ ਫਿਰ ਸਦਾ ਹੀ ਕਿਸਾਨ ਅਖੰਡ ਪਾਠ ਫਿਰ ਖੁੰਦਾ ਰਿਹਾ।
ਅੱਛਾ
ਜੀ। ਉਹਨੇ ਫਿਰ ਮਹਾਰਾਜ ਕਿਰਪਾ ਹੋਈ ਫਿਰ ਸੰਗਤ ਆਪਣੀ ਪਾਠ ਕਰਨ ਵਾਲੀ ਹੋ ਗਈ।
ਠੀਕ ਹੈ ਜੀ।
ਫਿਰ ਸਾਰੇ ਜੋੜ ਮਿਲੇ।
ਹੁਣ ਤਾਂ ਤੁਹਾਡੀ ਕਿਰਪਾ ਨਾਲ ਪਾਠੀ ਆਪਣੇ ਸਾਰੇ ਬੜੀ ਮਹਾਰਾਜ ਦੀ ਕਿਰਪਾ ਬੜੀ ਸੰਗਤ ਜੀ
ਜਿੰਨਾ
ਹੁਣ ਜਦੋਂ ਦੀ ਤੁਸੀਂ ਇੱਥੇ ਆਏ ਹੋ ਮੈਂ ਵੀ ਹਿਸਾਬ ਕੀਤਾ ਹੈ ਤੇ ਉਦੋਂ ਦੇ 3000 ਦੇ ਲਗਭਗ ਸੰਗਤ ਉਦੋਂ ਦੀ ਅੰਮ੍ਰਿਤ ਛੱਕ ਚੁੱਕੀ
ਹੈ। ਹਜ਼ਾਰ ਤੋਂ ਜ਼ਿਆਦਾ ਅੱਗੇ ਵੀ ਆਇਆ ਹੋਊ
ਲਗਭਗ 4-4.5 ਹਜ਼ਾਰ ਸੰਗਤ ਨੇ ਅੰਮ੍ਰਿਤ ਛਕਿਆ ਤੁਹਾਡੇ ਹੱਥੀ। ਬੜੀ ਮਹਾਰਾਜ ਦੀ ਕਿਰਪਾ
ਹੋਈ। ਸਤਿਪੁਰਖਾਂ ਵਿੱਚੋਂ ਮਹਾਰਾਜ ਕਿਰਪਾ ਹੋਈ,
ਕਾਫੀ ਸੰਗਤ ਹੋਈ। ਅੱਛਾ ਇਹ ਦੱਸੋ ਕਈ ਵਾਰੀ ਮਹਾਰਾਜ ਜੀ ਦੇ ਤੁਹਾਡੇ ਜਿਵੇਂ ਦਰਸ਼ਨ ਹੁੰਦੇ ਕਈ ਵਾਰੀ ਅਨੁਭਵੀ ਬਚਨ ਵੀ ਹੁੰਦੇ ਹੋਣੇ, ਜਿੱਦਾਂ ਤੁਸੀਂ ਇੱਕ ਵਾਰੀ ਦੱਸਿਆ ਸੀਗਾ ਵੀ ਉਹ ਅਰਦਾਸ ਕਰਨ ਲਈ ਇੱਕ ਵਾਰੀ ਸੰਗਤ ਦੇ ਸ਼ੰਕਾ ਪੈਦਾ ਹੋਇਆ ਵੀ ਪੂਰਨ ਸਿੱਖਾਂ ਦੀ ਲੋੜ ਆ।
ਅੱਛਾ ਜੀ। ਮਹਾਰਾਜ ਨੇ ਕਿਰਪਾ ਕੀਤੀ ਅਰਦਾਸ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਕਿ ਤੁਸੀਂ ਕਿਸੇ ਨੇ ਆਖਿਆ ਸੀ ਕਿ ਤੁਸੀਂ ਬਈ ਸਤਿਪੁਰਖਾਂ ਦੀ ਅਰਦਾਸ ਕਰਨੀ ਚਾਹੀਏ ਪੰਜ ਸਤਿਪੁਰਖ ਹੋਣ।
ਠੀਕ ਹੈ ਜੀ।
ਤਾਂ ਫਿਰ ਮਹਾਰਾਜ
ਉਹ ਮਹਾਰਾਜ ਸੁਣਦੇ ਆ
ਪੂਰੇ ਅਰਦਾਸ ਕੀਤੀ ਮਹਾਰਾਜ ਕਰਨਾ ਚ ਕਿ ਮੈਂ ਦਸਵੇਂ ਪਾਤਸ਼ਾਹ ਦਸਵੇਂ ਮੱਥਾ ਟੇਕਿਆ ਕਿ ਉੱਠੇ ਤਾਂ ਫਿਰ ਜਿਸੇ ਚੌਰ ਕਰੀ ਦਾ ਸੀ ਮਹਾਰਾਜ ਦਸਵੇਂ ਪਾਤਸ਼ਾਹ ਸੀ
ਗ੍ਰੰਥ ਸਿੰਘ ਦੇ ਥਾਂ।
ਹਾਂਜੀ।
ਅੱਛਾ।
ਤੇ ਉਹ ਕਮਰੇ ਦੇ ਵਿੱਚ ਸਾਰੇ ਇੱਕਦਮ ਇੱਕ ਸਿੱਖ ਤੇ ਦੂਆ ਮਹਾਰਾਜ ਦੇ ਸਿੱਖ ਦਾ ਦੇ ਨਾਲ ਨਾਲ ਕਹਿੰਦੇ ਚਾਰ ਜਿਸੇ ਕਹਿੰਦੇ ਨਾਲ ਨਾਲ
ਸਾਰਾ ਕਮਰਾ ਸਿੱਖ
ਤੇ
ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ
ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਚਾਹੇ ਸਿੱਖੋ ਸਿਆਣੀ ਉਮਰ ਦਾ ਸਿੱਖ ਕੋਈ ਚੜ੍ਹਦੀ ਉਮਰ ਦਾ ਸਿੱਖ ਕੋਈ ਵਿਚਾਲੀ ਉਮਰ ਦਾ ਸਿੱਖ ਇਹਦਾ ਸਾਰੇ ਜਾਣੂ ਉਹਦੇ ਨਾਲ ਕਹਿੰਦੇ ਸੀਗੇ ਦਰਸ਼ਨ ਹੋਏ ਦੇਖੇ ਤਾਂ ਫਿਰ ਮਹਾਰਾਜ ਜੋ ਸੀ ਨਾ ਚੌਰ ਦੀ ਜਗ੍ਹਾ ਇਹ ਮਹਾਰਾਜ ਬੋਲੇ ਕਹਿੰਦੇ ਕਿ ਆਹ ਸਾਰੇ ਪਰਮਪਰਾ ਨੂੰ ਪ੍ਰਾਪਤ ਕਰ ਗਏ ਕਰ ਲਿਆ ਨੇ ਅਸੀਂ ਬੇਨਤੀ ਕੀਤੀ ਮਹਾਰਾਜ ਤੁਸੀਂ ਜਾਣਾ ਪੇ ਕੀਤਾ ਕਿ ਨਹੀਂ ਮਹਾਰਾਜ ਜੀ ਸਾਰੇ ਪਰਮਪਰਾ ਨੂੰ ਪ੍ਰਾਪਤ ਨੇ ਉਹ ਰਹਿਤ ਹੀ ਸਮਝਿਆ ਰਹਿਤਵਾਨ ਸਿੰਘ ਦੇ ਨਾਲ ਰਹਿਤਵਾਨ ਸਿੰਘ ਆ ਝੋਂਕਿਆ ਕਦੇ ਵਸਿਆ ਕਮਾਉਂਦਾ ਉਹ ਸਿੱਧਾ ਮੇਰਾ ਚਰਨਾ ਜਾ ਜੂਗਾ ਉਹਨੂੰ ਸਿੰਘ ਰੱਖਣ ਦੀ ਕੋਈ ਲੋੜ ਨੀ ਤੇ ਸਤਿਪੁਰਖ ਪ੍ਰੇਮ ਕਰਦਾ ਫਿਰ ਕੁੜਾ ਤੋਂ ਬਚਿਆ ਉਹਦੇ ਨਾਲ ਵੀ ਮੈਂ ਨਾ ਆਇਆ ਸਭ ਸਿੱਖਾਂ ਦੇ ਨਾਲ
ਪੂਰੇ ਸਤਪੁਰਖਾਂ ਦੀ ਲੋੜ ਨੀ
ਪ੍ਰੇਮੀ ਕਹਿੰਦਾ ਮੈਨੂੰ ਮੈਂ ਕਿਹਾ ਸਾਡੇ ਇੱਥੇ ਅੱਗੋਂ ਪਿੱਛਾ ਪਾਠ ਹੈ ਵਾਧੂ ਭੇਦ ਹੋ ਜਾ ਘੰਟਾ ਦੋ ਕਹਿੰਦੇ ਘੰਟਾ ਹੋ ਜਾਏ ਅੱਧਾ ਹੋ ਜਾਏ ਬੇਨਤੀ
ਕਰਦੇ
ਜੇ ਮਹਾਰਾਜ ਕੀ ਹੁਕਮ ਸਤਾਈ ਘੰਟੇ ਕਰਨਾ ਜਾਂ ਵਾਧੂ ਘੱਟ ਹੋ ਸਕਦਾ ਉੱਥੇ ਜਾ ਕੇ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਦਰਸ਼ਨ ਹੋਏ ਦਸਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਇਹ ਮਰਜ਼ਾਦਾ ਕੋਈ ਨੀ ਇਹਦਾ ਸਮਿਤ ਨੇ ਬਣਾ ਲਈ ਹੋਈ ਆ ਤੇ ਪਾਠ ਪ੍ਰੇਮ ਨਾ ਕਰੋ ਉੱਠਦਾ ਕਰਨਾ ਵੀ ਕੋਈ ਲੋੜ ਨੀ ਪਾਠ ਪ੍ਰੇਮ ਨਾ ਕਰੋ ਸੰਗ ਸੁਣੇ ਪ੍ਰੇਮ ਨਾ ਪਾਠ ਕਰੋ ਵਾਧੂ ਲੱਗਿਆ ਤਾਂ ਕੋਈ ਹਰਜ ਨਹੀਂ
ਉੱਥੇ
ਮੈਂ ਪੁੱਛਦਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਠੀਕ ਆ ਲਿਖਿਆ ਹੈਗਾ ਦੁਬਾਰਾ ਆਰਤੀਆਂ ਦੋ ਹੈ ਲਿਖਿਆ ਨਹੀਂ ਕੋਈ ਖਾ ਗੱਲ ਇਹ ਫਿਰ ਮਹਾਰਾਜ ਨੇ ਪੂਰਾ ਹੋ ਜਾਏ ਤਾਂ ਮਗਰੋਂ ਪੜ੍ਹੋ ਇਹ ਆਦੰਤ ਪੜ੍ਹਨਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾਮ ਕਰੋ ਤਾਂ ਪਹਿਲਾਂ ਪੜ੍ਹੋ ਤਾਂ ਫਿਰ ਭੋਗ ਤੇ ਬਾਅਦ ਪੜ੍ਹੋ ਇਹ ਆਦੰਤ ਪੜ੍ਹਨਾ ਉਸ ਤਰ੍ਹਾਂ ਲਿਖਿਆ
ਪਹਿਲਾਂ ਇੱਥੇ ਜਿਹੜਾ ਤੁਸੀਂ ਆਏ ਹੋ ਇਹ ਮਹਾਰਾਜ ਦੀ ਪ੍ਰੇਰਨਾ ਨਾਲ ਹੀ ਆਏ ਹੋ ਨਾ
ਮਹਾਰਾਜ ਦੀ ਪ੍ਰੇਰਨਾ ਮਹਾਰਾਜ ਨੇ ਇੱਥੇ ਬਜਨ ਕੀਤਾ ਸੀ ਇਹ ਲੋਕ ਪਛੜੇ ਸੀ ਇਸ ਕਰਕੇ ਤੈਨੂੰ ਇੱਥੇ ਬਹਾਇਆ ਮੈਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਤੈਨੂੰ ਇੱਥੇ ਤਾਂ ਬਹਾਇਆ ਇਹ ਲੋਕ ਬਹੁਤ ਪਛੜੇ ਸੀ
ਠੀਕ ਹੈ ਜੀ ਹਰ ਵਾਰੀ ਅਮਰ ਛੱਕ ਕੇ
ਜਾਂਦੇ
ਕਿਰਪਾ ਸਿੱਖੀ ਦਾ ਕਾਫੀ ਪ੍ਰਚਾਰ ਹੋ ਰਿਹਾ ਅਗਲਾ ਗੁਰਦੁਆਰਾ ਇਹ ਫਿਰ ਮੇਰਾ ਖਿਆਲ ਉਹ ਤੋਂ ਗੁਫਾ ਬਣਨ ਤੋਂ ਕੁਛ ਸੱਤ ਅੱਠ ਸਾਲ ਬਾਅਦ ਸ਼ੁਰੂ ਹੋਇਆ ਸੰਗਤ ਦੀ ਪ੍ਰੇਰਨਾ ਨਾਲ
ਇਹ ਜਿਹੜਾ ਗੁਰਦੁਆਰਾ ਵੀ ਹੈਗਾ ਇਹ ਵੀ ਪੁਰਾਣੀ ਇਤਿਹਾਸਕ ਹੈਗੀ ਹੈ ਜੀ
ਠੀਕ ਹੈ ਜੀ
ਇਹਨਾਂ ਕੋਲ ਸਤਪੁਰਖ ਇੱਥੇ ਭਜਨ ਕਰ ਗਿਆ
ਅੱਛਾ ਜੀ
ਪਾਂਡੇ ਪਾਂਡੇ ਸੀ ਪੰਜ ਇਹਨਾਂ ਨੂੰ ਕਿਸੇ ਮਹਾਰਾਜ ਦਰਸ਼ਨ ਇੱਥੇ ਮਿਲਿਆ ਇਹ ਥਾਂ ਆ
ਜਦੋਂ ਬਨਵਾਸ ਦਿੱਤਾ ਸੀ
ਬਨਵਾਸ ਲੁਕੇ ਸੀ ਜਸੂ ਹੋ ਰਹੇ ਆ ਇਹ ਦਰਗੇ ਸਰਦਾਰ ਕਹਿੰਦੇ ਇੱਥੇ ਮਿਲਿਆ ਕਿਸੇ ਮਹਾਰਾਜ ਨੂੰ ਤੇ ਉਹਨੇ ਇਹ ਵਰ ਦਿੱਤਾ ਸੀ ਇੱਥੇ ਹੀ ਵਰ ਦਿੱਤਾ ਸੀ ਉਸ ਇਲਾਕੇ ਦੇ ਵਿੱਚ ਬਾਰਾਂ ਬਾਰਾਂ ਕਦੇ ਝਿੜਕੀ ਲਗੂ ਕਦੇ ਘੱਟ ਵਾਨ ਹੋ ਜਾਊ ਇਹ ਨੀ ਵਿਕਾਰ ਪੈ ਗਿਆ
ਕਿਰਪਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।